ਕਿਉਂਕਿ ਮਨ ਚ ਇੱਕ ਭਰਮ ਪੈਦਾ ਹੋ ਜਾਏਗਾ, ਮੈਂ ਤੇ ਪਾਠ ਕਰਨਾ, ਮੈਂ ਤੇ ਰੋਜ਼ਾਨਾ ਦੁਹਰਾਉਣਾ ਕਿ ਝੂਠ ਬੁਰਾ ਹੈ, ਮੈਂ ਤੇ ਦੁਹਰਾਉਣਾ ਕਿਵ ਸਚਿਆਰ ਹੋਈ ਹੈ ਕਿਵ ਕੂੜੇ ਤੁੱਟੇ ਪਾਰ, ਮੈਂ ਤੇ ਰੋਜ਼ ਪੜ੍ਹਨਾ ਨਾ ਪਾਠ ਕਰਨਾ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ, ਮੈਂ ਤੇ ਰੋਜ਼ ਕੀਰਤਨ ਕਰਨਾ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੈਂ ਪਾਈ, ਇਹ ਕੌਣ ਸਮਝਾਏ। ਤੂੰ ਪੜ੍ਹਨਾ ਕੀ ਹੈ ਸਵਾਲ ਇਹ ਨਹੀਂ, ਤੂੰ ਕਰਨਾ ਕੀ ਹੈ ਸਵਾਲ ਇਹ ਬਹੁਤ ਵੱਡਾ ਹੈ। ਕਰ ਕੇ ਰਹੇ ਹੈ, ਕਰ ਉਸ ਤੋਂ ਉਲਟ ਰਹੇ ਹੈ। ਸਤਿਗੁਰਾਂ ਨੇ ਕਿਹਾ ਜਿਸ ਦੇਸ਼ ਵਿੱਚ ਇਹ ਵਿਚਾਰਾਂ ਹੋਣ, ਪਰਮਾਤਮਾ ਇੱਕ ਹੈ, ਇੱਕ ਤੋਂ ਸਾਰੀ ਕਿਰਤ ਹੋਈ, ਸਭ ਇੱਕ ਦਾ ਰੂਪ ਹੈ, ਫਿਰ ਇਨੀ ਨਫ਼ਰਤ ਕਿਉਂ? ਆਤਮਵਾਦੀ ਜੇ ਅਸੀਂ ਹੋਈਏ ਤੇ ਨਫ਼ਰਤ ਕਿਉਂ? ਸ਼ੂਦਰਾਂ ਤੋਂ ਨਫ਼ਰਤ, ਚੌਥਾ ਹਿੱਸਾ ਮਨੁੱਖਤਾ ਦਾ ਉਹਨੂੰ ਕੱਟ ਕੇ ਰੱਖ ਦਿੱਤਾ, ਇਹ ਸਿਮਰਨ ਨਹੀਂ ਕਰ ਸਕਦੇ, ਇਹ ਧਾਰਮਿਕ ਗ੍ਰੰਥ ਸੁਣ ਨਹੀਂ ਸਕਦੇ, ਇਹ ਪੜ੍ਹ ਨਹੀਂ ਸਕਦੇ। ਹੁਣ ਸੁਣਨ ਲਈ ਕਿੰਨੇ ਇਖਤਿਆਰ ਨੇ? ਆਉਂਦੇ ਹੀ ਸੁਣਨ ਲਈ ਕਿੰਨੇ ਨੇ? ਧਾਰਮਿਕ ਗ੍ਰੰਥਾਂ ਵਿੱਚ ਬਹੁਤ ਸਾਰੇ ਚਰਚ ਵੇਚ ਦਿੱਤੇ ਗਏ, ਕੋਈ ਉੱਥੇ ਸੁਣਨ ਨਹੀਂ ਆਉਂਦਾ। ਮਸੀਤਾਂ ਵਿਹਲੀਆਂ ਪਈਆਂ ਨੇ, ਮੰਦਰ ਵਿਹਲੇ ਪਏ, ਗੁਰਦੁਆਰਿਆਂ ਦੀਆਂ ਰੌਣਕਾਂ ਵੀ ਕਿੰਨੀਆਂ ਕੁ ਨੇ? ਆਉਂਦੇ ਕਿੰਨੇ ਕੁ ਨੇ? ਉਹਨਾਂ ਵਿੱਚੋਂ ਵੀ ਰੋਕ ਲਾਈ, ਚੌਥਾ ਹਿੱਸਾ ਸੁਣ ਨਹੀਂ ਸਕਦੇ, ਪੜ੍ਹ ਨਹੀਂ ਸਕਦੇ। ਜੇ ਸੁਣਦਾ ਉਹ ਫੜਿਆ ਜਾਏ, ਉਹਦੇ ਕੰਨਾਂ ਚ ਸਿੱਕਾ ਢਾਲ ਕੇ ਪਾ ਦਿੱਤਾ ਜਾਏ, ਜੇ ਉਹ ਪੜ੍ਹਦਾ ਫੜਿਆ ਜਾਏ, ਉਸਦੀ ਜ਼ੁਬਾਨ ਕੱਟ ਦਿੱਤੀ ਜਾਏ, ਸ਼ੂਦਰ ਨਾਮ ਨਹੀਂ ਜਪ ਸਕਦਾ, ਨਾਮ ਨਹੀਂ ਸੁਣ ਸਕਦਾ। ਵਰਨ ਵੰਡ ਬਣਾ ਦਿੱਤੀ ਮਨੁੱਖ, ਐਸੇ ਐਸੇ ਬੰਦੇ ਸਾਊਥ ਇੰਡੀਆ ਚ ਅਜੇ ਵਿਚਾਰੇ, ਉਹਨਾਂ ਦਾ ਜੀਵਨ ਪਸ਼ੂਆਂ ਤੋਂ ਵੱਧਦਾ ਹੈ, ਮੰਦਰੇ ਨਹੀਂ ਜਾ ਸਕਦੇ। ਉਹਨਾਂ ਬੰਦਿਆਂ ਨੂੰ ਵਰਜਿਆ ਤਾਂ ਕਿਸੇ ਤੇ ਉਹਨਾਂ ਦਾ ਪਰਛਾਵਾਂ ਨਾ ਪੈ ਜਾਏ, ਉਹ ਵਿਚਾਰੇ ਰਲ ਕੇ ਦੂਸਰਿਆਂ ਨਾਲ ਖਾ ਨਹੀਂ ਸਕਦੇ, ਬੈਠ ਨਹੀਂ ਸਕਦੇ, ਉਹਨਾਂ ਦੀਆਂ ਵਸਤੀਆਂ ਵੱਖਰੀਆਂ, ਇਹ ਸਭ ਕੁਝ ਇਹ ਕਿਉਂ? ਵਿਚਾਰਾਂ ਤੇ ਹੈ ਨਾ, ਜਿੱਥੇ ਐਸੀਆਂ ਵਿਚਾਰਾਂ ਹੋਣ ਕਿ ਪਰਮਾਤਮਾ ਇੱਕ ਹੈ। ਸਾਹਿਬ ਕਹਿੰਦੇ ਨੇ ਜੇ ਪਰਮਾਤਮਾ ਇੱਕ ਹੈ, ਫੇਰ ਭਾਈ ਇਹ ਵਿਤਕਰਾ ਜਿਹੜਾ ਏਕੋ ਏਕ ਹੈ ਸਭ ਕੋਈ, ਹਉਮੈ ਗਰਭ ਵਿਆਪ ਹੈ, ਹੰਕਾਰ ਕਿਉਂ ਵਿਆਪਦਾ ਹੈ, ਹਉਮੈ ਕਿਉਂ ਬੰਦਾ ਕਰਦਾ, ਵਖੇਵੇਂ ਕਿਉਂ ਪਾਉਂਦਾ, ਵਿਤਕਰੇ ਕਿਉਂ ਨੇ? ਇਸ ਤੋਂ ਅੱਗੇ ਇੱਕ ਬਚਨ ਕਿਹਾ, ਕਹਿੰਦੇ ਨੇ ਯਾਦ ਰੱਖ, ਪਰਮਾਤਮਾ ਤੇ ਤੂੰ ਕਬਜ਼ਾ ਨਹੀਂ ਕਰ ਸਕਦਾ। ਇਸ ਪੌੜੀ ਵਿੱਚ ਬੜੀ ਨਿਰਾਲੀ ਵਿਚਾਰ ਦਿੱਤੀ ਹੈ। ਬੰਦੇ ਦਾ ਸੁਭਾਵ ਹੈ, ਇਹ ਚਾਹੁੰਦਾ ਹਰ ਚੀਜ਼ ਤੇ ਕਬਜ਼ਾ ਮੇਰਾ ਹੋਵੇ, ਔਰ ਜਿੱਥੇ ਵਸਤੂਆਂ ਤੇ ਹੋਵੇ, ਪਦਾਰਥ ਤੇ ਹੋਵੇ, ਪਰਮਾਤਮਾ ਤੇ ਵੀ ਮੇਰਾ ਕਬਜ਼ਾ ਹੋਵੇ, ਜੋ ਮੈਂ ਆਖਾਂ ਉਹ ਕਰੇ, ਜੋ ਮੈਂ ਆਖਾਂ ਗੁਰੂ ਕਰੇ, ਬਸ ਹੁਕਮ ਮੇਰਾ ਚੱਲੇ, ਮੈਂ ਜੋ ਆਖਾਂ ਹੋਣਾ ਚਾਹੀਦਾ। ਹੰਕਾਰ ਹਮੇਸ਼ਾ ਦੂਸਰੇ ਨੂੰ ਕਾਬੂ ਕਰਨਾ ਚਾਹੁੰਦਾ, ਪਿੰਜਰੇ ਵਿੱਚ ਪਾਉਣਾ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਇੱਕ ਧਿਆਨ ਰੱਖ, ਤੇਰੇ ਹੱਥ ਵਿੱਚ ਪਰਮਾਤਮਾ ਨਹੀਂ ਆ ਸਕਦਾ, ਤੂੰ ਉਸਦੇ ਹੱਥ ਵਿੱਚ ਜਾ ਸਕਣਾ। ਸਮੁੰਦਰ ਬੂੰਦ ਵਿੱਚ ਨਹੀਂ ਸਮਾ ਸਕਦਾ, ਬੂੰਦ ਸਮੁੰਦਰ ਵਿੱਚ ਸਮਾ ਸਕਦੀ ਹੈ, ਉਹ ਬਹੁਤ ਵੱਡਾ, ਤੂੰ ਉਸ ਦੀ ਸ਼ਰਨ ਜਾ ਸਕਦਾ ਹੈ, ਤੇਰੇ ਕਬਜ਼ੇ ਵਿੱਚ ਉਹ ਨਹੀਂ ਆ ਸਕਦਾ। ਫਰਮਾ ਰਹੇ ਨੇ ਇਸ ਕਰਤੇ ਕਹੋ ਕਿਉਂ ਗਏ ਰਾਖੋ, ਅਫਰਿਓ ਤੁਲਿਓ ਨਾ ਜਾਈ। ਇਸ ਕਰਤੇ ਨੂੰ ਜਿਸ ਨੇ ਸ੍ਰਿਸ਼ਟੀ ਰਚੀ ਹੈ, ਸੰਸਾਰ ਬਣਾਇਆ, ਉਸ ਨੂੰ ਤੁਸੀਂ ਫੜ ਕੇ ਹੱਥ ਵਿੱਚ ਕਿਵੇਂ ਰੱਖ ਸਕਦੇ ਹੋ? ਹੱਥ ਸਾਡਾ ਕਿੱਡਾ ਕੁ ਵੱਡਾ ਹੈ, ਇਸ ਹੱਥ ਵਿੱਚ ਰੱਬ ਨੂੰ ਫੜਨਾ ਚਾਹੀਏ ਕਿ ਰੱਬ ਹੱਥ ਵਿੱਚ ਆ ਜਾਏ? ਕਹਿੰਦੇ ਨੇ ਨਹੀਂ, ਇਹ ਕਰਤਾ ਨਾ ਫੜਿਆ ਜਾਣ ਵਾਲਾ ਹੈ, ਅਸੀਂ ਇਸ ਨੂੰ ਆਪਣੀ ਗ੍ਰਿਫਤ ਵਿੱਚ ਨਹੀਂ ਲੈ ਸਕਦੇ, ਹੱਥ ਵਿੱਚ ਨਹੀਂ ਪਕੜ ਸਕਦੇ, ਤੁਲਿਆ ਨਹੀਂ ਜਾਂਦਾ। ਪਰਮਾਤਮਾ ਅਤੋਲ ਹੈ। ਇੱਕ ਨਿਯਮ ਬਣਾਇਆ ਮਨੁੱਖ ਨੇ, ਕੁਛ ਚੀਜ਼ਾਂ ਨੂੰ ਇਹ ਗਿਣਦਾ, ਕੁਛ ਚੀਜ਼ਾਂ ਨੂੰ ਮਿਣਦਾ, ਕੁਛ ਚੀਜ਼ਾਂ ਨੂੰ ਤੋਲਦਾ। ਮਾਇਆ ਗਿਣਦਾ ਇੱਕ ਦੋ ਤਿੰਨ ਚਾਰ ਕਿੰਨੇ ਪੌਂਡ ਹੋ ਗਏ ਗਿਣਦਾ। ਪਰ ਕੁਛ ਚੀਜ਼ਾਂ ਐਸੀਆਂ ਨੇ ਸਬਜ਼ੀਆਂ ਅਸੀਂ ਗਿਣਦੇ ਨਹੀਂ, ਉਹਨਾਂ ਨੂੰ ਤੋਲ ਲੈਂਦੇ, ਅਨਾਜ ਤੋਲ ਲੈਂਦੇ। ਦਾਣੇ ਕੌਣ ਗਿਣੇ, ਤੋਲ ਲੈਂਦੇ ਆ। ਆਟੇ ਨੂੰ ਕਿਵੇਂ ਗਿਣਾਂਗੇ, ਇਸੇ ਲਈ ਤੋਲ ਲੈਂਦੇ। ਕੱਪੜੇ ਨੂੰ ਅਸੀਂ ਮਿਣ ਲੈਂਦੇ। ਕੁਛ ਵਸਤੂਆਂ ਸੰਸਾਰ ਦੀਆਂ ਮਿਣਦੇ ਹਾਂ, ਕੁਛ ਗਿਣਦੇ ਹਾਂ, ਕੁਛ ਤੋਲਦੇ ਹਾਂ, ਪਰ ਪਰਮਾਤਮਾ ਨਾ ਤੇ ਗਿਣਿਆ ਜਾਂਦਾ ਹੈ, ਨਾ ਉਹ ਮਿਣਿਆ ਜਾਂਦਾ, ਨਾ ਉਹ ਤੋਲਿਆ ਜਾਂਦਾ। ਉਸ ਨੂੰ ਕਿਹਾ ਅਤੋਲ ਹੈ। ਕਮਣ ਤਰਾਜੀ ਕਮਣ ਤੁਲਾ ਤੇਰਾ ਕਮਣ ਸਰਾ ਫੁਲਾਵਾ। ਕਮਣ ਗੁਰੂ ਕਹਿ ਪੈ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾਂ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਅਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਨਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜੈ ਜੈ ਦੇਖਾਂ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਹੇ ਦਾਤਾਰ ਤੂੰ ਅਤੋਲ ਹੈ, ਤੋਲਿਆ ਨਹੀਂ ਜਾਂਦਾ। ਇਸ ਕਰਤੇ ਕਹੋ ਕਿਉਂ ਗਏ ਰਾਖੋ, ਅਫਰਿਓ ਤੁਲਿਓ ਨਾ ਜਾਈ। ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਗੌਰੀ ਪਾਈ। ਮਾਇਆ ਦੇ ਦੀਵਾਨਾ ਹੁੰਦਾ ਝੱਲਾ, ਮਾਇਆ ਦੇ ਝੱਲ ਵਿੱਚ। ਮਾਇਆ ਦਾ ਵੀ ਇੱਕ ਝੱਲ ਹੈ, ਜਦੋਂ ਪੈ ਜਾਂਦਾ ਨਾ ਝੱਲ, ਜਿਵੇਂ ਝੱਲਾ ਬੰਦਾ, ਉਹ ਇੱਕ ਸਮਾਂ ਐਸਾ ਹੁੰਦਾ ਮਾਂ ਨੂੰ ਵੀ ਨਹੀਂ ਪਛਾਣਦਾ ਜਦੋਂ ਦੌਰਾ ਪੈ ਜਾ, ਭਰਾ ਨੂੰ ਵੀ ਨਹੀਂ ਪਛਾਣਦਾ, ਕੋਈ ਵੀ ਪਛਾਣ ਨਹੀਂ। ਜੋ ਮੂੰਹ ਚ ਆਏ ਉਸਨੇ ਆਖੀ ਜਾਣਾ, ਕਿਉਂਕਿ ਝੱਲਾ ਪਾਗਲ, ਪਾਗਲ ਦਾ ਕੋਈ ਭਰੋਸਾ ਨਹੀਂ ਕੀ ਕਰੇਗਾ। ਜਿਵੇਂ ਪਾਗਲ ਦਾ ਕੋਈ ਭਰੋਸਾ ਨਹੀਂ ਨਾ, ਪਾਗਲਪਣਾ ਇੱਕ ਝੱਲ ਹੈ, ਇਸੇ ਤਰ੍ਹਾਂ ਹੀ ਮਾਇਆ ਦਾ ਝੱਲ ਜਦੋਂ ਕੁੱਦਦਾ ਹੈ, ਨਾ ਕੋਈ ਭੈਣ ਦਾ ਬਣਦਾ, ਨਾ ਭਰਾ ਦਾ ਬਣਦਾ, ਨਾ ਬਾਪ ਦਾ ਬਣਦਾ, ਨਾ ਪੁੱਤਰ ਦਾ ਬਣਦਾ। ਉੱਥੇ ਤੇ ਕੀ ਹੁੰਦਾ, ਜਿਸ ਦਾ ਵੀ ਗਰਦਨ ਕੱਟਣੀ ਪਵੇ ਕੱਟ ਦਿਓ, ਮਾਇਆ ਚਾਹੀਦੀ ਹੈ। ਮਾਇਆ ਧਾਰੀ ਬੰਦੇ ਨੂੰ ਸਤਿਗੁਰਾਂ ਨੇ ਅੰਨਾ ਬੋਲਾ ਕੇ, ਕੁਛ ਨਹੀਂ ਉਸ ਨੂੰ ਦਿਸਦਾ ਤੇ ਨਾ ਉਹ ਕਿਸੇ ਦੀ ਸੁਣਦਾ। ਮਾਇਆ ਧਾਰੀ ਅਤਿ ਅੰਨਾ ਬੋਲਾ, ਸ਼ਬਦ ਨਾ ਸੁਣਹੀ ਬਹੁ ਰੋਲ ਕਚੋਲਾ। ਅੰਧਾ ਹੋ ਜਾਂਦਾ, ਗੁਰੂ ਦਾ ਉਪਦੇਸ਼ ਨਹੀਂ ਸੁਣਦਾ, ਬੋਲਾ ਹੋ ਜਾਂਦਾ, ਨਹੀਂ ਦਰਸ਼ਨ ਉਸ ਨੂੰ ਹੁੰਦੇ। ਬਸ ਇੱਕ ਹੀ ਗੱਲ ਉਸ ਦਾ ਨਿਸ਼ਾਨਾ ਹੈ, ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ। ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਦਿਨ ਰਾਤ ਧਿਆਨ ਇੱਕ ਦਾ, ਮਾਇਆ ਕੇ ਦੀਵਾਨੇ ਪ੍ਰਾਣੀ, ਪ੍ਰਾਣੀ ਨੂੰ ਮਾਇਆ ਦੇ ਝੱਲੇ ਨੂੰ ਝੂਠ ਠਗੌਰੀ ਪਾਈ। ਝੂਠ ਨੇ ਠੱਗ ਬੂਟੀ, ਠਗੌਰੀ ਇੱਕ ਬੂਟੀ ਹੁੰਦੀ ਸੀ, ਅੱਜ ਵੀ ਹੈ, ਠੱਗ ਲੋਕ ਉਹ ਰੱਖਦੇ ਨੇ। ਇੱਕ ਵਾਰੀ ਐਸਾ ਹੋਇਆ, ਪਿੱਛੇ ਖਬਰ ਛਪੀ, ਉਹ ਬਈਏ ਆਉਂਦੇ ਨੇ ਵਿਚਾਰੇ ਯੂਪੀ ਦੇ, ਪੰਜਾਬ ਆ ਕੇ ਕੰਮ ਕੀਤਾ, ਛੇ ਕੁ ਮਹੀਨੇ ਬਾਅਦ ਜਾਂਦੇ ਨੇ। ਜਦੋਂ ਆਪਣੇ ਵਤਨ ਤੇ ਉਹ, ਕਈ ਵਾਰੀ ਤੇ ਗੱਡੀਆਂ ਉੱਤੇ ਭਰੀਆਂ ਹੁੰਦੀਆਂ, ਇੱਕ ਵਾਰੀ ਕਿੰਨੇ ਮਾਰੀ ਗਏ ਪੁੱਲ ਨਾਲ ਅੜ ਕੇ। ਗੱਡੀ ਭਰੀ ਸੀ, ਡੱਬਾ ਭਰਿਆ, ਤੇ ਪਤਾ ਸੀ ਕਿਸੇ ਨੂੰ ਇਹ ਕਮਾਈ ਕਰਕੇ ਪੈਸੇ ਲੈ ਕੇ ਜਾ ਰਿਹਾ। ਉਹ ਆ ਪਹੁੰਚਿਆ, ਲਓ ਮਾਤਾ ਦਾ ਪ੍ਰਸ਼ਾਦ, ਮਾਤਾ ਦਾ ਪ੍ਰਸ਼ਾਦ। ਉਹ ਪ੍ਰਸ਼ਾਦ ਦੇ ਵਿੱਚ ਠੱਗ ਬੂਟੀ ਪਾਈ ਸੀ, ਪ੍ਰਸ਼ਾਦ ਵਿਚਾਰਿਆਂ ਕਾਹਦਾ ਖਾਦਾ, ਉਹ ਸਾਰੇ ਬੇਹੋਸ਼ ਹੋ ਗਏ। ਉਹ ਸਾਰੇ ਡੱਬੇ ਦੀਆਂ ਹੀ ਉਹਨਾਂ ਦੀਆਂ ਜੇਬਾਂ ਸਾਫ ਕਰਕੇ ਲੈ ਗਏ। ਆਮ ਪੂਰਬ ਵਾਲੇ ਪਾਸੇ ਇਹ ਬੂਟੀ ਵਰਤੀ ਜਾਂਦੀ ਸੀ, ਰਈਆਂ ਨੂੰ ਖਵਾ ਦੇਣੀ। ਸਾਹਿਬ ਕਹਿੰਦੇ ਨੇ ਝੂਠ ਨੇ ਵੀ ਠੱਗ ਬੂਟੀ ਐਸੀ ਖਵਾਈ ਹੈ ਕਿ ਬੰਦੇ ਦਾ ਰੋਮ ਰੋਮ ਝੂਠਾ ਹੋ ਗਏ, ਰੋਮ ਰੋਮ। ਇਸ ਦੇ ਮਨ ਵਿੱਚ ਕੂੜ ਸਮਾ ਗਿਆ, ਕਹਿੰਦੇ ਨੇ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਦਬਾਜ ਕੂੜੋ ਕੂੜ। ਇੱਕ ਬੜੀ ਭਾਵਪੂਰਤ ਮੈਨੂੰ ਕਥਾ ਯਾਦ ਆਈ, ਆਪ ਨਾਲ ਉਹ ਸਾਂਝੀ ਕਰਾਂ। ਝੂਠ ਤੇ ਇੱਕ ਹੀ ਕੁਟੰਬ ਨੂੰ ਲੈ ਡੁੱਬਦਾ ਹੈ, ਤੇ ਜਿਹੜੇ ਬੰਦੇ ਹਜ਼ਾਰਾਂ ਝੂਠ ਰੋਜ਼ ਦਾ ਬੋਲਦੇ ਨੇ, ਉਹਨਾਂ ਦਾ ਕੀ ਬਣੇਗਾ। ਇਸ ਸੰਦਰਭ ਵਿੱਚ संप्रदाय विद्वाना ने जो परंपरा तो कथा में आ रही ने एक कथा लिखेंगे। वो कहते ने पठान नू लोड़ सी नौकर दी घर दे काम कार वास्ते, ते जिथे नौकर बैठते सन नौकरां दी मंडी लगती सी उथे तुर गया। एक नौकर वेखिया कहन लगा जी मैं नौकर रहना है। कहन लगा तनखा की लवेंगा? कहन लगा जी कुछ भी नहीं, बची खुची जेड़ी रोटी होवे मैनू दे छड़नी, कोई कपड़ा फटिया पुराना तुहाडा पा लवांगा, मैनू एक आदत जे बस वो पूरी हो जाए ते फिर मैं तुहाडे कोल जो काम आखो करांगा। कहन लगे ओ की? कहन लगा जे तो पूरे 6 महीने हो जान मैं एक झूठ बोलदा हुंदा जे 6 महीने बाद यही मेरी तनखा समझो। कहन लगा तू 6 महीने च बोलना है, असी दिहाड़ी दे सैकड़े बोलने, केड़ा बंदा नहीं बोलता? कहन लगा असी रोज बोलने, ये केड़ा गल है, तू बोल लिया कर, भावे रोज तक बोल लिया कर, कम कर। कहन लगा जी रोज नहीं बोलांगा और 6 महीनिया बाद एक ते कम तुहाडा करांगा। कम उन्हें ऐसा किया कि बच्चे मां बाप नूं भुल गए, ओदे मोढ़ियां ते चढ़े फिरने, इन्ना लाड प्यार, वो नौकर ही सब कुछ हो गया, पशु ओदे मित्र बन गए, इन्नी सेवा कर दी आखे, इन्ना ते पुत्र भी को होंदा ते उन्हें सेवा नहीं सी करनी, कमाल है, कोई पैसा नहीं लेंदा, 6 महीने हो गए। वो कहन लगा जा बेगम नूं लै जा ते इहदे पेकियां दे जाके छड्या। कहन लगा अच्छा जी छड आउणा। छड आया ते जदों वापस आया ना, कहन लगा वापस आ गए हैं तो ऊठ नहीं लैके आया, मेरा कुत्ता नहीं लैके आया। कहन लगा जी ओते दोवें मर गए। कहन लगे कुत्ता किवें मर गए? कुत्ता बड़ा प्यारा सी ओदा। कहन लगा जी कुत्ते दे गल च ऊठ दी हड्डी फस गई सी। तो कहन लगा ऊठ किवें मरिया? कहन लगा तुहाडी बीवी दी कबर च ओदा पैर पिया, ऐसा डिग्गा मर गया। कहन लगा ला बीवी किवें मर गई? कहन लगा पुत्र दे गम नाल। कहन लगा पुत्र भी मर गया? कहन लगा अगे आप ही समझ लो। खां साहब ने की कीता, सिर मुंह मना के सिर च पा के सुआ कब्रस्तान जाके बैठ गया। कहन लगा रह ही कोई नहीं गया, हुण मैं घर रह के की लैणा? ओ ते फकीर बन के बैठ गया। हुण उधर गया, उन्हें पूछया की हाल छेती आ गए? कहन लगा जी आउंदा ना, पठान होरां नूं खां साहब नूं भूत चिमड़ गए ने ते घर बार छड के सिर मुंह मना के कब्रस्तान जाके बैठ गए। पत्नी विचारी तुरी उस वेले रोंदी धोंदी, बच्चे नूं नाल बिठाया, ऊठ ते चढ़ के लोकी सफर करदे। जदों कब्रस्तान पहुंचे उन्हें वेखिया, रोन लगी, कहन लगी तेनूं भूत किवें चिमड़ गए ते? उह कहन लगा तुसीं अजे जिउंदे हो? कहन लगे तेरे सामने कोई भूत थोड़े? उन्हों कहन लगा तू तो झूठ बोलिया। कहन लगा जी ये गलती आप पहले ही कीती सी कि 6 महीने बाद तनखा मैं लेना हुना, सुनाओ दियोगे कि नहीं? कहन लगा भरावा होर जो मर्जी लै ला, ये तेरी तनखा वारा नहीं हो खांदी, तू तो मेरा घर उजाड़ के रख देन लगा सा एक झूठ। कहन लगा ये झूठ बहुत बुरा है ना, असल च सी साधु, ये सी एक ब्रह्म ज्ञानी, ये सी फकीर, ये नौकर नहीं सी, असल च इहदा प्रचार करन दा ढंग ये सी। जिथे रहिंदा सी 6 महीने रहिंदा सी, पर जदों जान लगदा सी ओह परिवार ब्रह्म ज्ञानियां दा बन जांदा सी, ओह झूठ छड जांदे सन, ओह नगर झूठ छड जांदा सी। कहन लगा झूठ बहुत बुरा है ना? कहन लगा बहुत बुरा? कहन लगा बुरा है ते अज तो बाद ना बोलियो, बस मेरी यही तनखा है, मैं जा रही हां, क्योंकि इस बीमारी दे बीमार होर बहुत ने, थां थां ते लोकी झूठ बोलते ने, दुखी ने, झूठ ने ऐसी ठग बूटी पाई है। कहंदे ने कूड़ मिठा कूड़ माखियों, कूड़ डोबे पूर, नानक वखाणा बेनती तुदबाज कूड़ो कूड़। झूठ ने बंदे नु ठग लिया, झूठ ने पागल कर दिता। साहब जी फरमा रहे ने माया के देवाने प्राणी झूठ ठगौरी पाई, लब लो मोहताज विगुते इब तब फिर पछताई। लब ते लोभ दे मोहताज हो गए, मोहताज हुंदा है जिवें कोई नशे दा मोहताज हो जाए, ਅਫੀਮੀ ਡਰੱਗੀ ਅੱਗੇ ਪਿੱਛੇ ਕਹਿੰਦਾ ਛੱਡ ਦਿਆਂਗਾ, ਬਹੁਤ ਬੁਰਾ, ਪਰ ਜਦੋਂ ਸਮਾਂ ਆ ਜਾਂਦਾ ਉਦੋਂ ਉਹਨੂੰ ਪੁੱਛੋ, ਤੜਪਦਾ ਵੀ ਕਿਵੇਂ ਅਮਲ ਮਿਲੇ, ਅਮਲੀ ਜੀਵੇ ਅਮਲ ਖਾਏ। ਲੱਭ ਦਾ ਬੰਦਾ ਮੁਹਤਾਜ ਜਦੋਂ ਹੋ ਜਾਏ, ਲੱਭ ਕੀ ਏ ਖਾਣ ਦਾ ਚਸਕਾ, ਇਸ ਚਸਕੇ ਨੇ ਕੀ ਕੀਤਾ। ਪਰਮਾਤਮਾ ਨੇ ਖਾਣ ਲਈ ਤੇ ਬਹੁਤ ਕੁਛ ਬਣਾਇਆ, ਇੰਨੇ ਪਦਾਰਥ ਨੇ। ਬੰਦੇ ਨੂੰ ਰੋਟੀ ਖਾਣ ਲਈ ਕਿਸੇ ਪਸ਼ੂ ਪੰਖੀ ਦਾ ਗਲਾ ਕੱਟਣ ਦੀ ਲੋੜ ਨਹੀਂ ਸੀ। ਸੁਭਾਵਕ ਹੀ ਪਦਾਰਥ ਬਹੁਤ ਨੇ, ਪਰ ਨਹੀਂ, ਇਸ ਨੇ ਗਲਾ ਕੱਟਣਾ ਜਦੋਂ ਸ਼ੁਰੂ ਕਰ ਦਿੱਤਾ, ਬੰਦਾ ਬੰਦਿਆਂ ਤੱਕ ਜਾ ਪਹੁੰਚਿਆ। ਤੁਹਾਡੀ ਜਾਣਕਾਰੀ ਲਈ ਬੇਨਤੀ ਕਰਾਂ, ਇਸ ਗੱਲ ਨੂੰ ਬੜੇ ਤਹੱਮਲ ਨਾਲ ਸੁਣਨਾ ਔਰ ਸੱਚ ਜੇ। ਸੰਸਾਰ ਵਿੱਚ ਅੱਜ ਵੀ ਬੰਦੇ ਖਾਣ ਵਾਲੇ ਬੰਦੇ ਬਹੁਤ ਮੌਜੂਦ ਨੇ, ਫੜੇ ਨੇ, ਜੇਲ੍ਹਾਂ ਚ ਬੈਠੇ ਨੇ। ਉਹਨਾਂ ਦਾ ਮਾਨਸਿਕ ਇਲਾਜ ਕੀਤਾ ਜਾ ਰਿਹਾ ਕਿ ਬੰਦੇ ਦੇ ਮਾਸ ਬਿਨਾਂ ਰਹਿ ਨਹੀਂ ਸਕਦੇ। ਕਈਆਂ ਨੇ ਐਸਾ ਕੀਤਾ ਕਿ ਉਹਨਾਂ ਨੇ ਲਾਸ਼ਾਂ ਪੁੱਟੀਆਂ, ਕਈਆਂ ਨੇ ਸ਼ਮਸ਼ਾਨ ਘਾਟ ਚੋਂ ਮੁਰਦੇ ਕੱਢੇ। ਜ਼ੁਬਾਨ ਦੇ ਚਸਕੇ ਨੇ ਕੀ ਕੀਤਾ, ਮਰਨ ਕਿਨਾਰੇ ਬੰਦਾ ਫੇ। ਡਾਕਟਰ ਕਹਿ ਰਿਹਾ ਸ਼ਰਾਬ ਪੀਏਗਾ ਤੇ ਮਰ ਜਾਏਗਾ, ਫਿਰ ਵੀ ਕਹਿੰਦਾ ਕੋਈ ਢੰਗ ਥੋੜੀ ਬਹੁਤੀ ਮਿਲ ਜਾਏ। ਜਿਹੜਾ ਜ਼ਹਿਰ ਇਹਨੂੰ ਜਾਪਦਾ ਪਿਆ, ਸਾਫ਼ ਜਾਪਦਾ, ਉਹ ਵੀ ਖਾਣ ਲਈ ਤਿਆਰ ਹੈ। ਇਹਨੂੰ ਕਿਹਾ ਲੱਭ, ਜ਼ੁਬਾਨ ਦਾ ਚਸਕਾ। ਲੋਭ, ਲੋਭ ਨੇ ਇਸ ਨੂੰ ਖੁਆਰ ਕੀਤਾ। ਲੋਭ ਨੂੰ ਹਲਕਾ ਕੁੱਤਾ ਕਿਹਾ ਬਾਣੀ ਚ, ਪੰਕਤੀ ਤੁਹਾਨੂੰ ਸੁਣਾ ਦੇ ਆ। ਕਹਿੰਦੇ ਨੇ ਲੋਭੀ ਕਾ ਵਿਸਾਹ ਨ ਕੀਚੈ ਜੇ ਕਾ ਪਾਰ ਵਸਾਏ। ਲੋਭ ਲਹਿਰ ਸਵਾਨ ਹਲਕ ਹੈ, ਹਲਕੇ ਉਹ ਸਭੇ ਬੇਗਾਰੇ। ਲੱਭ ਲੋਭ ਅਹੰਕਾਰ ਵਿਗੂਤੇ, ਬੰਦੇ ਦੀ ਖੁਆਰੀ ਦਾ ਕਾਰਨ ਹੀ ਹੈ, ਜਾਂ ਤੇ ਲੱਭ ਖਾਣ ਦੇ ਚਸਕੇ ਚ ਖੁਆਰ ਹੋਇਆ, ਜਾਂ ਲੋਭ ਵਿੱਚ ਤੇ ਜਾਂ ਅਹੰਕਾਰ ਵਿੱਚ। ਲੱਭ ਲੋਭ ਅਹੰਕਾਰ ਵਿਗੂਤੇ, ਇਬ ਤਬ ਫਿਰ ਪਛਤਾ, ਜਦੋਂ ਕਦੋਂ ਵੀ ਖੁਆਰ ਇੰਨਾ ਹੀ ਕੀਤਾ ਔਰ ਪਛਤਾਇਆ ਹਰ ਵੇਲੇ। ਪਛਤਾਉਣ ਦਾ ਕਾਰਨ ਇਹੋ ਹੈ, ਏਕ ਸਰੇਵਾ ਤਾਂ ਗਤ ਮਿਤ ਭਾਵ ਹੈ। ਜੇ ਇੱਕ ਪਰਮਾਤਮਾ ਦੀ ਸੇਵਾ ਕਰੇ, ਗਤ ਮਿਤ ਕੀ ਹੈ? ਮਹਾਨ ਕੋਸ਼ ਵਿੱਚ ਹੀ ਗਤ ਦੇ 18 ਅਰਥ ਨੇ, 18। ਇਹ ਵੇਖਣਾ ਅਰਥ ਕਿਹੜਾ ਕਿੱਥੇ ਲੱਗਦਾ। ਗਤ ਦਾ ਅਰਥ ਕੀ ਹੈ? ਗਤੀ, ਚਲੇ ਜਾਣਾ। ਜੈ ਹਰ ਸਿਮਰਨ ਭਇਆ ਤੈ ਉਪਾਦ, ਗਤ ਕੀ ਨਹੀਂ, ਰਫਤਾਰ, ਉਥੋਂ ਇਹ ਚਲੇਗਾ। ਬੀਤ ਜਾਣਾ, ਗਤੀ ਹੋ ਜਾਣੀ, ਗਤ ਦਾ ਅਰਥ ਹੈ ਮੋਖ। ਇਸੇ ਲਈ ਗਤ ਜਿਹੜਾ ਮੋਖ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ। ਗਤ ਦਾ ਅਰਥ ਲੀਲਾ ਵੀ ਹੈ। ਆਪਣੀ ਗਤ ਮਿਤ ਜਾਣੋ ਆਪੇ, ਆਪਣ ਸੰਗ ਆਪ ਪ੍ਰਭਰਾਤੇ। ਗਤ ਦਾ ਅਰਥ ਪ੍ਰਾਪਤੀ ਵੀ ਹੈ, ਗਤ ਦਾ ਅਰਥ ਹਾਲਤ ਵੀ ਹੈ, ਪਰਮਾਤਮਾ ਦੇ ਮਨ ਦੀ ਦਸ਼ਾ। ਹਾਲਤ ਕੌਣ ਜਾਣੇ ਕੀ ਹੈ? ਆਪਣੀ ਉਹ ਗਤ ਮਿਤ ਆਪ ਜਾਣਦਾ। ਹਾਂ, ਇੱਕ ਕੋਈ ਇੱਕ ਨੂੰ ਸੇਮ ਲਵੇ, ਉਸ ਨੂੰ ਮੋਖ ਮਿਲਦਾ। ਪਾਪ ਪਰਮਾਤਮਾ ਚ ਲੀਨ ਹੁੰਦਾ, ਗਤੀ ਹੋ ਜਾਂਦੀ ਹੈ। ਮਿਤ ਮਰਿਆਦਾ, ਪਰਮਾਤਮਾ ਦੀ ਦੱਸੀ ਮਰਿਆਦਾ ਉਸ ਨੂੰ ਮਿਲਦੀ ਹੈ। ਆਉਣ ਜਾਣ ਰਹਾਈ, ਆਉਣ ਜਾਣ ਦਾ ਗੇੜ ਉਸ ਦਾ ਮੁੱਕ ਜਾਂਦਾ। ਜਨਮ ਮਰਨ ਸੰਕਟ ਕਾਲ, ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗ ਬਿਭੂਤੇ। ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੈ ਹੋ। ਇਹ ਦਾਨ ਮੰਗੇ ਹੈ, ਇਹ ਦੁੱਖ ਉਹਨਾਂ ਨੂੰ ਨਹੀਂ ਹੁੰਦਾ। ਏਕ ਆਚਾਰ ਰੰਗ ਇੱਕ ਰੂਪ, ਉਹ ਪਰਮਾਤਮਾ ਜਿਹੜਾ ਸਦਾ ਇੱਕ ਆਚਰਨ ਵਿੱਚ ਰਹਿੰਦਾ। ਸਾਡੇ ਵਿੱਚ ਤੇ ਵਾਧਾ ਘਾਟਾ ਹੁੰਦਾ ਰਹਿੰਦਾ, ਪਰ ਉੱਥੇ ਨਹੀਂ, ਇੱਕ ਰੰਗ ਵਿੱਚ ਹੈ, ਇੱਕ ਸਰੂਪ ਵਿੱਚ ਰਹਿੰਦਾ। ਪੌਣ ਪਾਣੀ ਅਗਨੀ ਅਸਰੂਪ, ਇਹ ਪੌਣ ਪਾਣੀ ਅਗਨੀ ਸਾਰੇ ਉਸੇ ਦੇ ਹੀ ਸਰੂਪ ਨੇ। ਉਹ ਅੱਗ ਵਿੱਚ ਵੀ ਬੈਠਾ, ਅੱਗ ਵਿੱਚ ਕੋਈ ਚੀਜ਼ ਰੱਖਦੇ ਹਾਂ ਜਲ ਜਾਂਦੀ ਹੈ, ਪਰ ਪਰਮਾਤਮਾ ਨਹੀਂ ਜਲਦਾ। ਉਹ ਅਗਨੀ ਦੇ ਵਿੱਚ ਵੀ ਤੇਜ ਬਣ ਕੇ ਬੈਠਾ, ਉਹ ਪਾਣੀ ਵਿੱਚ ਵੀ ਬੈਠਾ ਹੋਇਆ, ਉਹ ਪੌਣ ਵਿੱਚ ਵੀ ਬੈਠਾ। ਏਕੋ ਭਵਰ ਭਵੈ ਤੈ ਲੋਇ, ਆਤਮਾ ਰੂਪੀ ਭਵਰ, ਇਹ ਜੋਤ ਉਸਦੀ ਭਵਰ ਤਿੰਨਾਂ ਭਵਨਾਂ ਵਿੱਚ ਹੀ ਭਰਮਣ ਕਰ ਰਹੀ ਹੈ। ਹਰ ਥਾਂ ਤੇ ਉਸਦੀ ਜੋਤ ਹੈ। ਏਕੋ ਬੂਝੈ ਸੂਝੈ ਪਤ ਹੋਏ, ਉਸ ਇੱਕ ਪਰਮਾਤਮਾ ਨੂੰ ਕੋਈ ਬੁੱਝ ਲਵੇ, ਉਹ ਨਜ਼ਰ ਆ ਜਾਏ ਤੇ ਤਾਂ ਹੀ ਪਰਮਾਤਮਾ ਦੇ ਦਰ ਤੇ ਆਦਰ ਮਿਲਦਾ ਹੈ। ਤੇ ਇੱਕ ਨੂੰ ਸਮਝ ਲਵੇ, ਅਸਲ ਵਿੱਚ ਇੱਥੇ ਅਨੇਕਤਾ ਹੈ। ਅਨੇਕਤਾ ਇੰਨੀ ਜ਼ਿਆਦਾ ਹੈ, ਬੰਦਾ ਏਕਤਾ ਤੱਕ ਕਿਵੇਂ ਪਹੁੰਚੇ, ਯਾਤਰਾ ਕਿਵੇਂ ਹੋਵੇ। ਹੁਣ ਅਨੇਕਤਾ ਨੂੰ ਤੁਸੀਂ ਵੇਖੋ, ਜਿੰਨੇ ਮਾਈ ਭਾਈ ਤੁਸੀਂ ਇੱਥੇ ਬੈਠੇ ਹੋ, ਮੈਂ ਸ੍ਰਿਸ਼ਟੀ ਦੀ ਗੱਲ ਨਾ ਕਰਾਂ, ਇੱਥੋਂ ਹੀ ਸ਼ੁਰੂ ਕਰੀਏ, ਜਿੰਨੇ ਕੁ ਬੈਠੇ ਹੋ, ਕਮਾਲ ਹੈ, ਇੱਕ ਨਾਲ ਦੂਸਰੇ ਦੀ ਆਵਾਜ਼ ਨਹੀਂ ਮਿਲਦੀ, ਵੱਖ ਵੱਖ ਹੈ। ਜਿਹੜੇ ਜਾਣਦੇ ਨੇ ਨਾ, ਬਾਹਰੋਂ ਬੰਦਾ ਖਲੋ ਕੇ ਬੋਲੇ, ਪਛਾਣ ਲੈਣਗੇ ਕਿਸ ਦੀ ਆਵਾਜ਼ ਹੈ। ਇਸ ਦਾ ਭਾਵ ਇਹ ਹੈ, ਆਵਾਜ਼ ਵੀ ਇੱਕ ਵਰਗੀ, ਦੂਸਰੀ ਉਹਨੇ ਨਹੀਂ ਬਣਾਈ, ਨਵੀਂ ਬਣਾਈ, ਵਿਲੱਖਣਤਾ। ਉਸ ਨੇ ਇੱਕ ਦੇ ਆਈ ਪ੍ਰਿੰਟ ਵਰਗੇ ਦੂਸਰੇ ਨੇ, ਅੱਖ ਦਾ ਪ੍ਰਿੰਟ ਤਾਂ ਹੀ ਲੈ ਰਹੇ ਨੇ, ਪਤਾ ਲੱਗ ਜਾਂਦਾ ਇੱਕ ਵਰਗਾ ਦੂਸਰਾ ਨਹੀਂ, ਇੱਕ ਵਰਗਾ ਫਿੰਗਰ ਪ੍ਰਿੰਟ ਦੂਸਰਾ ਨਹੀਂ, ਬਿਲਕੁਲ ਨਹੀਂ, ਵੱਖ ਹੈ। ਕਮਾਲ ਹੈ ਉਸਦੀ ਰਚਨਾ, ਆਵਾਜ਼ਾਂ ਵੱਖ ਵੱਖ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ। ਹੇ ਦਾਤਾ, ਇਹ ਵਿਸਮਾਦ ਕਰਨ ਵਾਲੀ ਤੇਰੀ ਲੀਲਾ। ਮੇਰਾ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਵਰਗਾ ਦੂਸਰਾ ਨੇ, ਨਵੀਂ ਕਹਾੜਤ ਹੈ, ਨਵੇਂ ਤੋਂ ਨਵਾਂ ਜੀਵ ਹਰ ਇੱਕ ਇੱਥੇ ਆ ਰਿਹਾ ਹੈ। ਉਹ ਪਰਮਾਤਮਾ ਨਵੀਂ ਕਹਾੜਤ ਕੱਢਦਾ, ਪਰ ਹੈ ਸਾਰਿਆਂ ਚ ਇੱਕ ਹੈ, ਬਾਹਰੋਂ ਇੱਕ ਆ, ਜਿਨ੍ਹਾਂ ਨੇ ਏਕਤਾ ਚਾਹੀ ਹੈ। ਇੱਕ ਕੱਦ ਦੇ ਬੰਦੇ ਸਾਰੇ ਕਿਵੇਂ ਬਣਾਵਾਂਗੇ, ਇੱਕੋ ਜੈਸਾ ਵਜਨ ਕਿਵੇਂ ਕਰਾਂਗੇ। ਹਾਂ, ਮਿੱਟੀ ਦੇ ਬਣ ਸਕਦੇ ਨੇ, ਪੱਥਰ ਦੇ ਬਣਾ ਦਈਏ ਘੜ ਕੇ, ਇੱਕ ਤੋਲ ਦੇ ਲੋਹੇ ਦੇ ਬਣਾ ਦਈਏ, ਇਹ ਬੰਦੇ ਅਸਲ ਇੱਕ ਜੈਸੇ ਨਹੀਂ ਹੋ ਸਕਦੇ। ਕੱਦ ਬਰਾਬਰ ਕਿਵੇਂ ਕਰਾਂਗੇ, ਛੋਟੇ ਨੂੰ ਵੱਡਾ ਕਿਵੇਂ ਕਰਾਂਗੇ। ਵੱਡੇ ਨੂੰ ਤੇ ਚਲੋ ਲੱਤਾਂ ਕੱਟ ਦਿਓ, ਛੋਟਾ ਕਰ ਦਿਓ, ਪਰ ਛੋਟੇ ਦਾ ਕੀ ਕਰਾਂਗੇ। ਇੱਥੇ ਵੱਡੇ ਛੋਟੇ ਉਸਨੇ ਆ ਬਣਾਏ ਨੇ। ਕੀੜਾ ਵੀ ਉਸਨੇ ਹੀ ਬਣਾਇਆ ਜਿਸਨੇ ਪਹਾੜ ਬਣਾਇਆ, ਪਰ ਸਾਰਿਆਂ ਵਿੱਚ ਆਤਮਾ ਜੋਤ। ਹਾਥੀ ਵਿੱਚ ਵੀ ਉਹ ਹੈ, ਕੀੜੀ ਵਿੱਚ ਵੀ ਉਹ ਹੈ। ਇਹ ਅਸਚਰਜ ਗੱਲ ਹੈ ਕਿ ਜਿਹੜੀ ਆਤਮਾ ਹਾਥੀ ਨੂੰ ਚਲਾ ਰਹੀ ਉਹ ਕੀੜੀ ਵਿੱਚ ਸਮਾ ਸਕਦੀ ਹੈ, ਜਿਹੜੀ ਕੀੜੀ ਨੂੰ ਚਲਾ ਰਹੀ ਉਹ ਹਾਥੀ ਨੂੰ ਚਲਾ ਸਕਦੀ ਹੈ। ਹੁਣ ਐਨਰਜੀ, ਸ਼ਕਤੀ, ਇਸ ਦਾ ਤੇ ਕੋਈ ਵਜ਼ਨ ਨਹੀਂ, ਇਸ ਦਾ ਕੋਈ ਭਾਰ ਨਹੀਂ, ਇਸ ਦਾ ਕੋਈ ਸਰੂਪ ਵੇਖਣਾ ਚਾਹੀਏ, ਕਿਹੜਾ ਵੇਖਾਂਗੇ। ਇਹ ਤੇ ਦਿਸਦੀ ਕੋਈ ਨਹੀਂ, ਆਤਮਾ ਨਜ਼ਰ ਨਹੀਂ ਆਉਂਦੀ। ਜੋ ਨਜ਼ਰ ਨਹੀਂ ਆਉਂਦੀ, ਸਾਰੇ ਦਿਸਦੇ ਨੂੰ ਉਹ ਚਲਾ ਰਹੀ ਹੈ, ਉਸੇ ਦੇ ਆਸਰੇ ਸਭ ਚੱਲ ਰਿਹਾ ਹੈ। ਪੌਣ ਪਾਣੀ ਅਗਨੀ ਅਸਰੂਪ, ਏਕੋ ਭਵਰ ਭਵੈ ਤਿਹੁ ਲੋਇ, ਏਕੋ ਬੂਝੈ ਸੂਝੈ ਪਤ ਹੋਏ। ਇਹ ਗੱਲ ਕੁਝ ਸਮਝ ਲਵੇ ਤੇ ਉਸ ਨੂੰ ਇੱਜ਼ਤ ਮਿਲਦੀ ਹੈ, ਰੱਬ ਦੀ ਦਰਗਾਹ ਵਿੱਚ ਉਸਦਾ ਸਨਮਾਨ ਹੁੰਦਾ। ਅਨੇਕਤਾ ਵਿੱਚੋਂ ਉਸਨੇ ਇੱਕ ਲੱਭ ਲਿਆ। ਸਾਹਿਬ ਜੀ ਕਹਿੰਦੇ ਨੇ, ਮਨਕੇ ਅਨੇਕ ਨੇ, ਇਹ ਜੀਵ ਨੇ ਮਨਕੇ ਅਨੇਕ ਨੇ, ਪਰ ਧਾਗਾ ਇੱਕ ਹੈ, ਜਿਸ ਧਾਗੇ ਵਿੱਚ ਸਾਰੇ ਪਰੋਏ ਹੋਏ ਨੇ। ਉਹ ਧਾਗਾ ਹੈ ਪਰਮਾਤਮਾ ਦਾ ਹੁਕਮ। ਜੀਵ ਅਨੇਕ ਨੇ, ਲੇਕਿਨ ਉਹ ਜੀਵਾਂ ਦਾ ਦਾਤਾ, ਜੀਵਨ ਦਾਤਾ ਇੱਕ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਹੁਣ ਯਾਤਰਾ ਅਸਲ ਇਹ ਨਹੀਂ ਕਿ ਕੋਈ ਮੱਕੇ ਜਾ ਆਵੇ, ਯਾਤਰਾ ਇਹ ਬਿਲਕੁਲ ਨਹੀਂ ਕਿ ਗੰਗਾ ਜਾ ਆਵੇ, ਯਾਤਰਾ ਹੋਰ ਹੈ। ਯਾਤਰਾ ਇੱਕ ਹੀ ਹੈ, ਘਰ ਬੈਠਾ ਹੀ ਕੋਈ ਕਰ ਲਵੇ, ਸਾਰਿਆਂ ਵਿੱਚੋਂ ਪਰਮਾਤਮਾ ਨਜ਼ਰ ਆ ਜਾਏ, ਨੰਕਾਰ ਨਜ਼ਰ ਆ ਜਾਏ। ਮੈਂ ਤੁਹਾਨੂੰ ਇੱਕ ਸਾਖੀ ਸੁਣਾਵਾਂ। ਗੁਰੂ ਘਰ ਵਿੱਚ ਇਹ ਘਟਨਾ ਘਟੀ। ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਸੀ। ਮੇਰੀ ਪੀਰੀ ਦੇ ਮਾਲਕ ਅਕਾਲ ਤਖਤ ਸਾਹਿਬ ਸਿੰਘਾਸਨ ਤੇ ਬੈਠਦੇ ਸਨ। ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਸਨ। ਅੰਮ੍ਰਿਤਸਰੀ ਕੁਛ ਪ੍ਰੇਮੀ ਰਹਿੰਦੇ ਸਨ, ਇੱਕ ਨੇਤਰਹੀਨ, ਅੱਖਾਂ ਕੋਈ ਨਹੀਂ, ਡੰਗੋਰੀ ਨਾਲ ਟੋਹਦਾ ਟੋਹਦਾ ਸਵੇਰੇ ਵੀ ਜਾਂਦਾ ਤੇ ਸ਼ਾਮੀ ਵੀ ਜਾਂਦਾ, ਸੰਗਤ ਵਿੱਚ ਬੈਠਦਾ ਬੈਠਦਾ ਸੁਣਦਾ ਮੱਥਾ ਟੇਕ ਕੇ ਆ ਜਾਂਦਾ। ਬਸ ਮਨ ਚ ਹੈ ਕਿ ਸਤਿਗੁਰੂ ਨੇ ਮੇਰੀ ਹਾਜ਼ਰੀ ਲਾ ਲਈ, ਮੈਂ ਚਲਾ ਗਿਆ। ਹਾਲੇ ਉਹਨੂੰ ਕੁਛ ਨਹੀਂ ਦਿਸਦਾ, ਇਹ ਵੀ ਨਹੀਂ ਪਤਾ ਕਿ ਮੈਨੂੰ ਕਿਸੇ ਵੇਖਿਆ ਵੀ ਹੈ ਕਿ ਨਹੀਂ, ਗੁਰੂ ਨੇ ਮੈਨੂੰ ਵੇਖਿਆ ਕਿ ਨਹੀਂ। ਉਹ ਕਹਿੰਦਾ ਗੁਰੂ ਜਾਣ ਜਾਣ, ਬਸ ਮੈਂ ਹੋ ਆਇਆ, ਮੇਰੀ ਹਾਜ਼ਰੀ ਲੱਗ ਗਏ। ਇੱਕ ਦਿਨ ਤੁਰਿਆ, ਬਰਸਾਤ ਪਈ ਸੀ ਤੇ ਗਲੀਆਂ ਸਨ ਕੱਚੀਆਂ, ਚਿੱਕੜ ਹੋਇਆ, ਚੀਕਣੀ ਮਿੱਟੀ, ਪੈਰ ਤਿਲ ਗਿਆ, ਸਾਰੇ ਬਸਤਰ ਭਰ ਗਏ, ਚੋਟ ਬਹੁਤ ਆਈ, ਉੱਠਿਆ ਜਾਏ ਨਾ। ਮੁਸ਼ਕਲ ਨਾਲ ਉੱਠਿਆ, ਆਪਣੀ ਕੁਟੀਆ ਚ ਆ ਬੈਠਾ ਤੇ ਕਹਿਣ ਲੱਗਾ ਦਾਤਾ ਅੱਜ ਮੇਰੀ ਗੈਰ ਹਾਜ਼ਰੀ ਲੱਗ ਗਈ, ਪਾਤਸ਼ਾਹ ਹੁਣ ਤੇ ਮੈਂ ਆਉਣ ਜੋਗਾ ਵੀ ਨਹੀਂ ਰਿਹਾ, ਕੱਪੜੇ ਤੇ ਬਦਲ ਲਵਾਂ ਪਰ ਅੱਜ ਤੇ ਤੁਰਿਆ ਵੀ ਨਹੀਂ ਜਾਣਾ, ਕੀ ਹੈ ਜੇ ਅੱਜ ਆਪ ਹੀ ਆ ਜਾਓ, ਇੱਥੇ ਹੀ ਦਰਸ਼ਨ ਦੇ ਜਾਓ। ਇਹ ਭਾਵਨਾ ਜਦੋਂ ਮਨ ਚੋਂ ਨਿਕਲੀ, ਪਾਲੀ ਲੱਗਾ ਹੋਣਾ ਹੈ, ਆ ਦਰਵਾਜ਼ਾ ਖੜਕਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਲ ਸਿੱਖ ਨੇ ਕਹਿੰਦੇ ਨੇ ਭਾਈ ਕੰਠੂ ਤੂੰ ਯਾਦ ਕੀਤਾ, ਮੈਂ ਆ ਗਿਆ। ਪਾਤਸ਼ਾਹ ਨੇ ਹੱਥੀਂ ਉਸ ਦੇ ਬਸਤਰ ਬਦਲੇ, ਇੰਨਾ ਪਿਆਰ ਦਿੱਤਾ, ਉਹਦਾ ਚਿੱਕੜ ਸਾਫ਼ ਕਰ ਰਹੇ ਨੇ। ਕਹਿੰਦੇ ਨੇ ਮੈਂ ਤੈਨੂੰ ਦਿਲੀ ਪਿਆਰ ਕਰਨਾ, ਤੂੰ ਹੀ ਨਹੀਂ ਆਉਂਦਾ, ਮੈਂ ਵੀ ਤੇਰੇ ਕੋਲ ਆਉਂਦਾ। ਹੁਣ ਜਦੋਂ ਸਤਿਗੁਰੂ ਪ੍ਰੇਮ ਕਰ ਰਹੇ ਨੇ, ਹੱਥਾਂ ਨੂੰ ਹੱਥ ਲੱਗਾ, ਦਾਤਾ ਤੁਹਾਡੇ ਹੱਥ ਬੜੇ ਸੁੰਦਰ, ਤੁਹਾਡਾ ਦਸਤਾਰਾ ਸੁੰਦਰ, ਤੁਹਾਡਾ ਦਾੜਾ ਬੜਾ ਸੁੰਦਰ। ਚਰਨਾਂ ਨੂੰ ਹੱਥ ਲਾ ਕੇ ਪਿੱਛੇ ਹੋ ਗਿਆ, ਕਹਿਣ ਲੱਗਾ ਪਾਤਸ਼ਾਹ ਹੱਥ ਹੱਥ ਹੀ ਨੇ, ਅੱਖਾਂ ਅੱਖਾਂ ਹੀ ਨੇ, ਹੱਥਾਂ ਦਾ ਕੰਮ ਅੱਖਾਂ ਨਹੀਂ ਕਰ ਸਕਦੀਆਂ। ਅੱਜ ਮਨ ਚ ਇੱਕ ਲਾਲਸਾ ਜਾਗੀ, ਕਦੀ ਨਹੀਂ ਸੀ ਪਰ ਅੱਜ ਜਾਗੀ ਕਿ ਜੇ ਕਿਤੇ ਨੇਤਰ ਹੁੰਦੇ, ਮਨ ਦਾ ਨਾ ਹੁੰਦਾ ਤੇ ਮੈਂ ਅੱਜ ਦੀਦਾਰ ਕਰਦਾ, ਮੈਂ ਵੇਖਦਾ ਤੁਹਾਡਾ ਚਿਹਰਾ, ਦੀਦਾਰ ਕਰਦਾ ਤੁਹਾਡੇ ਪਾਤਸ਼ਾਹ, ਪਰ ਨੇਤਰ ਨਹੀਂ। ਸਤਿਗੁਰੂ ਇੰਨੇ ਰਹਿਮ ਦੇ ਘਰ ਵਿੱਚ ਆਏ, ਕਹਿਣ ਲੱਗੇ ਕੰਠੂ ਪਹਿਲੇ ਮਿੱਟੀ ਅੰਧੀ ਸੀ, ਮਿੱਟੀ ਨੂੰ ਕੁਛ ਨਹੀਂ ਦਿਸਦਾ, ਮਿੱਟੀ ਤੋਂ ਉਸਨੇ ਮਨੁੱਖ ਬਣਾਇਆ, ਇਹਦਾ ਪੁਤਲਾ ਬਣਾਇਆ, ਇਸ ਵਿੱਚ ਜਾਨ ਪਾਈ ਤੇ ਉਸਨੇ ਰੋਸ਼ਨੀ ਦਿੱਤੀ, ਮਿੱਟੀ ਵੇਖਣ ਲੱਗ ਪਈ, ਚੱਲਣ ਫਿਰਨ ਲੱਗ ਪਈ, ਬੋਲਣ ਲੱਗ ਪਈ, ਹੈ ਤੇ ਤਨ ਮਿੱਟੀ। ਫਿਰ ਚੰਗਾ, ਫਿਰ ਵੇਖ ਉਸਦੇ ਹੁਕਮ ਨਾਲ ਜਿਸ ਨੇ ਸਭ ਨੂੰ ਨੇਤਰ ਦਿੱਤੇ ਨੇ। ਜਦੋਂ ਕਿਹਾ ਨਾ ਵੇਖ ਉਸਦੇ ਹੁਕਮ ਨਾਲ, ਮਾਲਕ ਦੀ ਮਿਹਰ ਹੋਈ, ਕੰਠੂ ਦੇ ਨੇਤਰਾਂ ਚ ਜੋਤ ਆ ਗਈ, ਵੇਖਣ ਲੱਗ ਪਿਆ, ਨਜ਼ਰ ਆ ਗਈ, ਵੇਖਿਆ, ਨਿਹਾਲ ਹੋ ਗਿਆ ਕਿ ਮੈਂ ਇਸ ਦਰਸ਼ਨ ਤੋਂ ਵਾਂਝੇ ਰਹਿਣਾ ਸੀ। ਦਾਤਾ ਤੁਹਾਡਾ ਬੜਾ ਧੰਨਵਾਦ, ਅੱਜ ਦੀਦਾਰ ਹੋਏ, ਗਦ ਗਦ ਹੋ ਗਿਆ, ਉਹਦੀ ਹਾਲਤ ਦੱਸੀ ਨਹੀਂ ਜਾਂਦੀ। ਸਤਿਗੁਰੂ ਬੈਠੇ ਰਹੇ, ਕੁਛ ਦੇਰ ਬਾਅਦ ਕਹਿਣ ਲੱਗੇ ਮੈਂ ਹੁਣ ਚੱਲਿਆ, ਚੰਗਾ ਆਨੰਦ ਮਾਣ, ਲੈ ਤੈਨੂੰ ਨੇਤਰ ਮਿਲ ਗਿਆ। ਸਤਿਗੁਰੂ ਤੁਰਨ ਲੱਗੇ ਤੇ ਕਹਿਣ ਲੱਗਾ ਦਾਤਾ ਫਿਰ ਇੱਕ ਕਿਰਪਾ, ਜਾਂਦੇ ਜਾਂਦੇ ਹੋਰ ਘਰ ਜਾਓ। ਕਹਿਣ ਲੱਗੇ ਉਹ ਕੀ? ਕਹਿਣ ਲੱਗਾ ਮੈਨੂੰ ਫੇਰ ਅੰਧਾ ਕਰ ਜਾਓ, ਜਿਵੇਂ ਪਹਿਲੇ ਸਾਂ, ਮੈਨੂੰ ਫੇਰ ਉਹ ਜਿਹਾ ਹੀ ਕਰ ਜਾਓ। ਕਹਿਣ ਲੱਗੇ ਉਹ ਕਿਉਂ? ਕੰਠੂ ਮੈਂ ਨੇਤਰ ਦੇ ਸਕਣਾ, ਲੈ ਨਹੀਂ ਸਕਦਾ, ਜੋ ਦੇ ਦਿੱਤਾ ਦਿੱਤੀ ਚੀਜ਼ ਮੈਂ ਵਾਪਸ ਨਹੀਂ ਲੈਂਦਾ। ਕਹਿਣ ਲੱਗਾ ਦਾਤਾ ਇਹ ਜਿਹੜੇ ਦਰਸ਼ਨ ਨੇ, ਮੈਂ ਚਾਹੁੰਦਾ ਇਹ ਸਰੂਪ ਹੁਣ ਹਿਰਦੇ ਚ ਟਿਕਿਆ ਹੀ ਰਹੇ, ਤੁਹਾਨੂੰ ਵੇਖ ਕੇ ਕੁਛ ਹੋਰ ਵੇਖਾਂ ਹੀ ਨਾ, ਬਸ ਜੋ ਵੇਖ ਲਿਆ ਵੇਖ ਲਿਆ, ਇਹ ਸਰੂਪ ਹਿਰਦੇ ਚ ਟਿਕਿਆ ਰਹੇ। ਪਾਤਸ਼ਾਹ ਮਿਹਰ ਦੇ ਘਰ ਚ ਆਏ, ਕਹਿਣ ਲੱਗੇ ਅੱਛਾ ਇਹ ਦੋ ਤੇ ਤੈਨੂੰ ਦੇ ਦਿੱਤੇ ਨੇ ਨੇਤਰ, ਮੈਂ ਤੈਨੂੰ ਤੀਸਰਾ ਵੀ ਦੇਣਾ, ਉਹ ਹੈ ਦ੍ਰਿਸ਼ਟੀ, ਤੈਨੂੰ ਤੀਸਰਾ ਨੇਤਰ ਦੇਣਾ, ਜਾ ਜਿੱਧਰ ਵੇਖੇਗਾ ਤੈਨੂੰ ਮੈਂ ਹੀ ਨਜ਼ਰ ਆਵਾਂਗਾ, ਹਰ ਪਾਸੇ ਜਿੱਧਰ ਵੇਖੇਗਾ ਤੈਨੂੰ ਰੱਬ ਨਜ਼ਰ ਆਏਗਾ। ਇਸੇ ਦ੍ਰਿਸ਼ਟੀ ਨੂੰ ਕਿਹਾ ਗੁਰਮਤ ਦ੍ਰਿਸ਼ਟੀ। ਇਹ ਦ੍ਰਿਸ਼ਟੀ ਸਾਡੀ ਕਿਵੇਂ ਬਣੇ? ਭਾਈ ਕੰਠੂ ਦੀ ਤੇ ਬਣ ਗਈ, ਭਾਈ ਕਨ੍ਹਈਆ ਸਾਹਿਬ ਦੀ ਬਣ ਗਈ। ਇਹ ਤ੍ਰਿਸ਼ਟੀ ਕਿਵੇਂ ਬਣੇ? ਗੁਰੂ ਨਾਨਕ ਦੇਵ ਉਸ ਤ੍ਰਿਸ਼ਟੀ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਸਾਰਿਆਂ ਚ ਇੱਕ ਨਜ਼ਰ ਆਵੇ, ਤੂੰ ਸਭਣੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਨ ਹਾਰ ਜੀਓ। ਸਭਨਾ ਕਾ ਦਾਤਾ ਹੈ ਤੇ ਸਭਨਾ ਦਾ ਦਾਤਾ ਹੈ। ਪਹਾੜਾਂ ਤੇ ਰੁੱਖਾਂ ਨੂੰ ਹਰੇ ਭਰੇ ਕਿਸਨੇ ਕੀਤਾ ਹੈ, ਜਿੱਥੇ ਕੋਈ ਪਾਣੀ ਪਾਉਣ ਨਹੀਂ ਜਾਂਦਾ। ਸਾਡੇ ਤੇ ਗਾਰਡਨ ਬਗੀਚੇ ਪਾਣੀ ਪਾਉਂਦਿਆਂ ਵੀ ਸੁੱਕ ਜਾਂਦੇ ਨੇ, ਉੱਥੇ ਕੌਣ ਪਾ ਰਿਹਾ? ਇਹ ਜੀਵਨ ਦਾਤਾ ਸਭ ਨੂੰ ਪਾਲ ਰਿਹਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਕ ਦਾਤਾ ਹੈ ਔਰ ਸਾਰੇ ਜੀਵਾਂ ਦਾ ਹੈ। ਇੱਕੋ ਭਵਰ ਭਵੈ ਤੇ ਲੋਏ, ਇੱਕੋ ਬੂਝੈ ਸੂਝੈ ਪਤ ਹੋ, ਇੱਕ ਨੂੰ ਬੁੱਝ ਲਵੇ, ਇੱਕ ਨਜ਼ਰ ਆ ਜਾਵੇ ਤਾਂ ਉੱਥੇ ਆਦਰ ਮਿਲਦਾ। ਸਮ ਦ੍ਰਿਸ਼ਟੀ ਜਿਸ ਦੀ ਹੋ ਜਾਏ, ਗਿਆਨ ਧਿਆਨ ਲਈ ਸਮਸਰ ਰਹੇ। ਸਮਸਰ ਹੁੰਦਾ ਬਰਾਬਰ, ਉੱਚਾ ਨੀਵਾਂ ਰਹਿ ਹੀ ਕੋਈ ਨਹੀਂ ਗਿਆ। ਇਸ ਹਾਲਤ ਦਾ ਜ਼ਿਕਰ, ਮਨ ਦਾ ਜ਼ਿਕਰ ਬਾਬੇ ਫਰੀਦ ਨੇ ਵੀ ਕੀਤਾ। ਹਰ ਸਾਧੂ ਕੀ ਨੇ, ਆਪ ਹੰਕਾਰ ਦੇ ਟਿੱਬੇ ਤੇ ਚੜ ਕੇ ਕਹਿਣਾ ਮੇਰੇ ਵਰਗਾ ਕੋਈ ਨਹੀਂ, ਇਹ ਟਿੱਬਾ ਦੂਸਰੇ ਨੂੰ ਸਮਝਣਾ ਤੇ ਨੀਚ ਹੈ, ਇਹ ਟੋਇਆ। ਸਭ ਨੂੰ ਬਰਾਬਰ ਸਮਝਿਆ, ਮਨ ਸਾਵਾਂ ਹੋ ਗਿਆ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵੇ ਦੋਜ਼ਕ ਸੰਧੀ ਪਾਹੇ। ਅੱਗੇ ਦੋਜ਼ਕ ਦੀ ਅੱਗ ਨਹੀਂ ਆਵੇਗੀ, ਨਰਕਾਂ ਦੀ ਅੱਗ ਤੇਰੇ ਲਈ ਨਹੀਂ ਆਵੇਗੀ। ਸਭ ਨੂੰ ਬਰਾਬਰ ਸਮਝ, ਹੁਣ ਸਮਝਾਂ ਕਿਵੇਂ? ਉਹ ਗੁਰ ਵੀ ਦੱਸ ਦਿੱਤਾ। ਗੁਰੂ ਅਰਜਨ ਦੇਵ ਜੀ ਦਾ ਉਹ ਸਲੋਕ ਹੈ ਨਾਲ, ਕਹਿੰਦੇ ਨੇ ਫਰੀਦਾ ਖਾਲਕ ਖਲਕ ਮੈਂ, ਖਾਲਕ ਮਾਲਕ ਪਰਮਾਤਮਾ ਖਲਕਤ ਵਿੱਚ ਇਸ ਪਰਜਾ ਵਿੱਚ ਆਪ ਵਸਦਾ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਇਹ ਖਲਕਤ ਪਰਮਾਤਮਾ ਵਿੱਚ ਵਸਦੀ ਹੈ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਕਿਸ ਨੂੰ ਮੰਦਾ ਆਖੀਏ? ਉਸ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਪਰਮਾਤਮਾ ਤੋਂ ਬਿਨਾਂ ਕੋਈ ਕੁਛ ਬਣ ਸਕਦਾ? ਜੇ ਨਹੀਂ ਤੇ ਫਿਰ ਪਰਮਾਤਮਾ ਹੈ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਸਤਿਗੁਰੂ ਕਹਿੰਦੇ ਨੇ ਗਿਆਨ ਧਿਆਨ ਲਈ ਸਮਸਰ ਰਹੇ, ਬਰਾਬਰਤਾ ਹੋ ਜਾਏ, ਟੋਏ ਟਿੱਬੇ ਬਰਾਬਰ ਹੋ ਜਾਣ। ਗੁਰਮੁਖੇ ਇੱਕ ਵਿਰਲਾ ਕੋ ਲਹੇ, ਗੁਰੂ ਦੀ ਸ਼ਰਨ ਪੈ ਕੇ ਇੱਕ ਪਰਮਾਤਮਾ ਦੀ ਪ੍ਰਾਪਤੀ ਕੋਈ ਗੁਰਮੁਖ ਕਰਦਾ? ਬਹੁਤੇ ਤੇ ਐਸੇ ਨੇ ਪਿੱਛੇ ਪਿੱਛੇ ਹੀ ਮੁੜ ਜਾਂਦੇ ਨੇ, ਅਸਲ ਤੱਤ ਵਸਤੂ ਤੱਕ ਪਹੁੰਚਦੇ ਨਹੀਂ। ਇੱਕ ਬੋਧ ਕਥਾ ਹੈ, ਬੜੀ ਗਿਆਨ ਨਾਲ ਭਰਪੂਰ ਕਥਾ ਹੈ ਕਿ ਬੰਦਾ ਪਹੁੰਚ ਕੇ ਵੀ ਨਹੀਂ ਪਹੁੰਚਦਾ, ਮੌਕਾ ਮਿਲਦਾ। ਪਰਮਾਤਮਾ ਅਵਸਰ ਹਰ ਇੱਕ ਨੂੰ ਦਿੰਦਾ, ਸਮਾਂ ਹਰ ਇੱਕ ਨੂੰ ਦਿੰਦਾ, ਪਰ ਉਹ ਲੈ ਨਹੀਂ ਸਕਦਾ। ਰੱਬ ਤੇ ਦੇਣਾ ਚਾਹੁੰਦਾ। ਅਕਸਰ ਕਹਿੰਦੇ ਆ ਬੰਦਾ ਮੰਗਦਾ ਹੈ ਤੇ ਰੱਬ ਦਿੰਦਾ ਨਹੀਂ, ਗੱਲ ਉਲਟਾ। ਰੱਬ ਦਿੰਦਾ ਹੈ, ਬੰਦਾ ਲੈਂਦਾ ਨਹੀਂ, ਇਹਦੀ ਮੰਗ ਗਲਤ ਹੈ। ਗੁਰੂ ਸਾਹਿਬ ਜੀ ਨੇ ਇੱਕ ਬਚਨ ਬੜਾ ਸੁੰਦਰ ਕਿਹਾ, ਜੋ ਮੰਗੈ ਤੋ ਮੰਗੈ ਬੀਆ, ਜਾਂ ਤੇ ਕੁਸਲ ਨਾ ਕਹੂ ਥੀਆ। ਅੱਜ ਤੱਕ ਸੁੱਖ ਸ਼ਾਂਤੀ ਜਿਸ ਨਾਲ ਨਹੀਂ ਹੋਈ, ਉਹ ਦਾਤਾਂ ਫੇਰ ਮੰਗਦਾ? ਮੰਮਾ ਮੰਗਣ ਹਾਰ ਇਹ ਆਣਾ, ਮੰਗਣ ਵਾਲਾ ਬੇਸਮਝ ਹੈ, ਦੇਣ ਵਾਲਾ ਕਹਿੰਦਾ ਤੇਰੀ ਮਰਜ਼ੀ, ਤੂੰ ਜੋ ਮੰਗਿਆ ਮੈਂ ਦੇ ਦੇਣਾ, ਪਰ ਇਸ ਨਾਲ ਦੁਖੀ ਹੋਵੇਂ ਜਾਂ ਸੁਖੀ ਹੋਵੇਂ ਇਹ ਜ਼ਿੰਮੇਵਾਰੀ ਤੇਰੀ, ਜਾਂ ਮੰਗ ਛੱਡ ਦੇ ਮੇਰੇ ਤੇ ਕਿ ਮੈਂ ਕੀ ਦੇਣਾ। ਭਾਗਾਂ ਵਾਲਾ ਹੈ ਜਿਹੜਾ ਪਰਮਾਤਮਾ ਨੂੰ ਆਖੇ ਤੋ ਤੈਨੂੰ ਪਾਉਂਦਾ ਉਹਦੇ ਤੇ, ਜੋ ਚੰਗਾ ਹੈ ਉਹ ਦੇ, ਜੋ ਮੇਰੇ ਲਈ ਨਹੀਂ ਚੰਗਾ ਨਾ ਦੇ। ਪਰ ਬੰਦਾ ਤੇ ਕਹਿੰਦਾ ਮੈਂ ਸਮਝਦਾਰ ਹਾਂ, ਜੋ ਮੈਂ ਚਾਹੁੰਦਾ ਉਹ ਮੈਂ ਦਿਆਂਗਾ, ਉਹ ਮੰਗਾਂਗਾ, ਉਹ ਮੈਨੂੰ ਦਿਓ ਜੋ ਮੈਂ ਮੰਗਣਾ। ਸਾਹਿਬ ਕਹਿੰਦੇ ਨੇ ਤੂੰ ਤੇ ਬੇਸਮਝ ਹੈ। ਮੰਮਾ ਮੰਗਣ ਹਾਰ ਇਹ ਆਣਾ, ਦੇਣ ਹਾਰ ਦੇ ਰਹੇ ਹੋ ਸੁਜਾਣਾ। ਇੱਕ ਕਥਾ, ਇੱਕ ਦ੍ਰਿਸ਼ਟਾਂਤ ਬੜਾ ਹੀ ਸੁੰਦਰ ਮੈਨੂੰ ਲੱਗਾ ਕਿ ਇੱਕ ਬਾਦਸ਼ਾਹ ਨੇ ਪਰਿਵਾਰ ਨੂੰ ਬੁਲਾ ਲਿਆ। ਕਹਿਣ ਲੱਗਾ ਆਓ ਭਾਈ, ਮੈਂ ਅੱਜ ਪਰਿਵਾਰ ਨੂੰ ਕੁਛ ਦੇਣਾ ਚਾਹੁੰਦਾ ਤੇ ਉਹ ਤੁਹਾਡੀ ਮਰਜ਼ੀ, ਕੀ ਕੀ ਲੈਣਾ ਜੋ ਲੈਣਾ ਲੈ ਜਾਓ। ਕੀਤਾ ਉਸਨੇ ਕਿ ਵਿਚਕਾਰ ਤੇ ਬੈਠ ਕੇ ਆਪ ਵਿਚਕਾਰ ਕੀ ਕੀਤਾ ਜ ਆਸਨ ਨਹੀਂ ਕੋ ਵਿਛਾਇਆ, ਸੰਘਾਸਨ ਨਹੀਂ ਲਾਇਆ, ਫਟੀਆਂ ਬੋਰੀਆਂ ਦੋ ਤਿੰਨ ਵਿਛਾਈਆਂ, ਫਟੀਆਂ ਬੋਰੀਆਂ ਤੇ ਬੋਰੀਆਂ ਫਟੀਆਂ ਤੇ ਰਾਜਾ ਕਦੀ ਨਹੀਂ ਸੀ ਬੈਠਾ ਉੱਤੇ ਹੀਰਿਆਂ ਜਿਹੜੇ ਸੰਘਾਸਨ ਤੇ ਬੈਠਦਾ ਸੀ, ਅੱਜ ਫਟੀਆਂ ਬੋਰੀਆਂ ਤੇ ਬੈਠ ਗਿਆ। ਆਸੇ ਪਾਸੇ ਹੀਰੇ ਖਿਲਾਰ ਦਿੱਤੇ, ਰਤਨ ਖਿਲਾਰ ਦਿੱਤੇ, ਜਵਾਹਰ ਖਿਲਾਰ ਦਿੱਤੇ, ਅੱਗੇ ਸੋਨੇ ਚਾਂਦੀ ਦੇ ਨੌ ਨੌ ਲੱਖੇ ਹਾਰ, ਉਸ ਤੋਂ ਅੱਗੇ ਵਧੀਆ ਕੱਪੜੇ ਸਭ ਕੁਝ ਰੱਖ ਦਿੱਤਾ। ਕਹਿਣ ਲੱਗਾ ਜੋ ਜੋ ਚਾਹੀਦਾ ਲੈ ਜਾਓ। ਪਰਿਵਾਰ ਵਾਲੇ ਆਏ, ਰਾਣੀਆਂ ਨੇ ਚੰਗੇ ਚੰਗੇ ਕੀਮਤੀ ਕੱਪੜੇ ਸਾੜੀਆਂ ਚੁੱਕੀਆਂ, ਨੌ ਲੱਖੇ ਹਾਰ ਚੁੱਕੇ, ਰਤਨ ਹੀਰੇ ਚੁੱਕੇ। ਪਟਰਾਣੀ ਖੜੀ ਤਮਾਸ਼ਾ ਵੇਖਦੀ ਰਹੀ, ਉਸਨੇ ਕੁਛ ਨਹੀਂ ਚੁੱਕਿਆ। ਸਾਰੀਆਂ ਜਦੋਂ ਚੀਜ਼ਾਂ ਲੋਕੀ ਚੁੱਕ ਬੈਠੇ, ਉਹਨੇ ਕਦਮ ਵਧਾਏ ਤੇ ਜਾ ਕੇ ਰਾਜੇ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਕਹਿਣ ਲੱਗਾ ਤੈਨੂੰ ਕੀ ਚਾਹੀਦਾ? ਕਹਿਣ ਲੱਗੇ ਮੈਨੂੰ ਤੁਹਾਡੇ ਚਰਨ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਹਿਣ ਲੱਗਾ ਜਾ ਇਹਨਾਂ ਨੂੰ ਹਾਰ ਤੇ ਕੱਪੜੇ ਮੁਬਾਰਕ, ਤੈਨੂੰ ਮੈਂ ਮੁਬਾਰਕ। ਕਥਾ ਅਧਿਆਤਮਵਾਦੀ, ਰੱਬ ਨੇ ਵੀ ਐਸਾ ਹੀ ਕੀਤਾ। ਪਰਮਾਤਮਾ ਵਿੱਚ ਬੈਠਾ ਹੋਇਆ, ਉਹ ਕਿੱਥੇ ਬੈਠਾ? ਗੁਰੂ ਨਾਨਕ ਦੇਵ ਜੀ ਨੇ ਸ਼ਬਦ ਲਿਖਿਆ, ਜਿੱਤ ਦਰ ਵਸੈ, ਜਿਹੜੇ ਦਰ ਤੇ ਤੂੰ ਵਸਣਾ ਹੈ ਉਹ ਕਿਹੜਾ ਦਰ ਹੈ? ਜਿੱਤ ਦਰ ਵਸੈ ਕਮਣ ਦਰ ਕਹੀਏ, ਦਰਾਂ ਭੀਤਰ ਦਰ ਕਮਣ ਲਹੈ। ਉਹ ਕਿੱਥੋਂ ਦਰ ਕੋਈ ਲੱਭੇ? ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਉਹ ਦਰਵਾਜ਼ਾ ਕੋਈ ਮੈਨੂੰ ਦੱਸੇ ਰੱਬ ਦਾ ਦਰ ਕਿਹੜਾ ਹੈ? ਕਿਨ ਬਿਦ ਸਾਗਰ ਤਰੀਏ, ਜੀਵ ਤਿਹਨ ਹੈ ਮਰੀਏ। ਜਿਉਂਦਿਆਂ ਮਰਿਆ ਨਹੀਂ ਜਾਂਦਾ, ਮਰਿਆ ਬਿਨਾਂ ਤਰ ਨਹੀਂ ਸਕਦੇ, ਇਹ ਕਿਵੇਂ ਕਰੀਏ? ਜਿਉਂਦਿਆਂ ਕਿਵੇਂ ਮਰੀਏ? ਹੁਣ ਕਹਿੰਦੇ ਨੇ ਸਤਿਗੁਰੂ ਪਤਾ ਹੈ ਉਹਨਾਂ ਨੂੰ, ਇਹ ਸ਼ਬਦ ਸਾਡੇ ਵਾਸਤੇ ਹੀ ਹੈ। ਕਹਿੰਦੇ ਨੇ ਮੈਂ ਦੱਸਣਾ, ਦੁੱਖ ਦਰਵਾਜ਼ਾ, ਦੁੱਖ ਰੱਬ ਦਾ ਦਰਵਾਜ਼ਾ ਹੈ। ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਕਦੀ ਦੁੱਖ ਨਾ ਹੁੰਦਾ, ਮੇਰਾ ਖਿਆਲ ਹੈ ਧਾਰਮਿਕ ਸਥਾਨ ਹੀ ਕੋਈ ਨਾ ਹੁੰਦਾ, ਦਰਵਾਜ਼ੇ ਹੀ ਬੰਦ ਹੋ ਜਾ, ਆਉਂਦਾ ਹੀ ਕੋਈ ਨਾ। ਇਹ ਜਿਹੜਾ ਕੋ ਆ ਵੀ ਰਹੇ ਨੇ ਨਾ, ਥੋੜੇ ਬਹੁਤੇ ਇਸੇ ਲਈ ਕਿ ਦੁੱਖ ਲਾਗੇ ਤਾਂ ਰਾਮ ਪੁਕਾਰਾ। ਇੱਕ ਬਚਨ ਸੁਣ ਕੇ ਤੇ ਤੁਹਾਨੂੰ ਸ਼ੱਕ ਨਹੀਂ ਰਹਿ ਜਾਏਗਾ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਏ। ਦੁੱਖ ਦਾਰੂ ਕਦੋਂ ਬਣਦਾ? ਜਦੋਂ ਸੁੱਖ ਹੀ ਰੋਗ ਬਣ ਜਾਂਦੇ ਨੇ। ਫਿਰ ਦੁੱਖ ਦਿੰਦਾ, ਉਹ ਦੁੱਖ ਦਿੰਦਾ ਰੱਬ ਯਾਦ ਆਉਂਦਾ, ਦੁੱਖ ਵਿੱਚ ਹੀ ਯਾਦ ਆਉਂਦਾ, ਸੁੱਖ ਵਿੱਚ ਤੇ ਬੰਦਾ ਭੁੱਲ ਹੀ ਜਾਂਦਾ। ਦੁੱਖ ਵਿੱਚ ਕਹਿੰਦਾ ਚਲੋ ਅਰਦਾਸ ਕਰੀਏ, ਚਲੋ ਮੰਨਤ ਮੰਨੀਏ, ਕੋਈ ਸੁੱਖ ਸੁੱਖੀ ਹੈ, ਸੁੱਖ ਆ ਜਾ, ਕਹਿੰਦਾ ਮਿੱਤਰਾਂ ਨੂੰ ਸਦੋ ਮੌਜ ਮੇਲਾ ਲਈਏ, ਕੋਈ ਪਾਰਟੀ ਕਰੀਏ। ਸੁੱਖ ਵਿੱਚ ਤੇ ਰੱਬ ਭੁੱਲਦਾ, ਦੁੱਖ ਵਿੱਚ ਯਾਦ ਆਉਂਦਾ। ਦੁੱਖ ਲੱਗਾ ਤਾਂ ਰਾਮ ਪੁਕਾਰਾ ਹੈ, ਦੁੱਖ ਦਰਵਾਜ਼ਾ, ਦੁੱਖ ਰੱਬ ਦਾ ਦਰ ਹੈ। ਰੋਹ ਰਖਵਾਲਾ, ਗੁੱਸਾ ਉੱਥੇ ਰਖਵਾਲਾ ਖਲੋਤਾ। ਆਸਾ ਅੰਦੇਸ਼ਾ ਦੋਏ ਪੱਟ ਜੜੇ, ਦਰਵਾਜ਼ੇ ਦੇ ਫਟੇ ਦੋ ਕਿਹੜੇ ਨੇ? ਆਸਾ ਤੇ ਅੰਦੇਸ਼ਾ। ਮਾਇਆ ਜਲ ਖਾਈ, ਪਾਣੀ ਘਰ ਬੰਦ ਆ, ਸਤ ਕੇ ਆਸਨ ਪੁਰਖ ਰਹੇ। ਸਤ ਦੇ ਆਸਨ ਤੇ ਬੈਠਾ ਬੰਦਾ ਪਿੱਛੇ ਪਿੱਛੇ ਮੁੜ ਆਉਂਦਾ, ਦੁੱਖ ਕੋਲ ਜਾਂਦਾ। ਇਹ ਨਹੀਂ ਕਹਿੰਦਾ ਕਿ ਦੁੱਖ ਉਹ ਪਾਸੇ ਮੈਂ ਅੱਗੇ ਜਾਣਾ, ਕਹਿੰਦਾ ਪ੍ਰਮਾਤਮਾ ਦੁੱਖ ਮੁਕਾ ਦੇ, ਬਸ ਇੰਨਾ ਹੀ ਬਹੁਤ ਹੈ, ਅੱਗੇ ਆਪਾਂ ਕੋਈ ਨਹੀਂ ਜਾਣਾ, ਦੁੱਖ ਮੁਕਾ ਦੇ। ਇਸ ਦੀਆਂ ਮੰਗਾਂ ਪਿੱਛੇ ਪਿੱਛੇ ਨੇ, ਪ੍ਰਮਾਤਮਾ ਨਹੀਂ। ਮੈਂ ਕਹਿੰਦਾ ਉਹ ਪਟਰਾਣੀ ਕੌਣ ਹੈ? ਉਹ ਪਟਰਾਣੀ ਹੈ ਗੁਰੂ ਕਾ ਸਿੱਖ, ਉਸੇ ਨੂੰ ਖਾਲਸਾ ਕਿਹਾ, ਉਸੇ ਨੂੰ ਹੀ ਸੰਤ ਕਿਹਾ, ਉਸੇ ਨੂੰ ਗੁਰਮੁਖ ਕਿਹਾ, ਉਸੇ ਨੂੰ ਗੁਰਸਿੱਖ ਕਿਹਾ। ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਸਭ ਕੁਝ ਛੱਡ ਕੇ ਜਿਹਨਾਂ ਗੁਰੂ ਦੇ ਚਰਨ ਫੜ ਲੈ। ਦਾਤਾ ਹਾਂ ਆਇਆ ਸਾਮੇ ਤੇ ਹੰਡੀਆ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ। ਕਹਿ ਰਵਿਦਾਸ ਪਰੋਂ ਤੇਰੀ ਸਾਂਭਾ, ਸਾਂਭਾ ਸੰਭਾਲ ਸ਼ਰਨ, ਬੇਗ ਮਿਲੋ ਜਨ ਕਰਨਾ ਬਿਲਾਂਬਾ। ਤ੍ਰਾਹ ਤ੍ਰਾਹ ਕਰ ਸ਼ਰਨੀ ਆਏ, ਜਲ ਤੋ ਕਿਰਪਾ ਕੀਜੇ ਸੜ ਰਹੇ ਹਾਂ, ਕਿਰਪਾ ਕਰੋ ਬਚਾ ਲਓ। ਜਿਹੜੇ ਇੰਜ ਆ ਗਏ ਗਿਆਨ ਧਿਆਨ ਲੈ ਸਮਸਰ ਰਹੇ, ਗੁਰਮੁਖ ਏਕ ਵਿਰਲਾ ਕੋ ਲਹੈ, ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ। ਜਿਸ ਨੂੰ ਵੀ ਦਿੰਦਾ ਸੁਖੀ ਕਰਦਾ ਸੁਖ ਉਸਨੇ ਪਾਇਆ ਕਿਰਪਾ ਨਾਲ। ਸੁਖ ਪਦਾਰਥਾਂ ਵਿੱਚ ਨਹੀਂ, ਸਮਾਨ ਵਿੱਚ ਨਹੀਂ, ਸੁਖ ਹੈ ਉਸ ਦੀ ਕਿਰਪਾ ਵਿੱਚ। ਕਈ ਵਾਰ ਅਸੀਂ ਵੇਖਦੇ ਹਾਂ ਸਮਾਨ ਤੇ ਹੁੰਦਾ ਬਹੁਤ ਥੋੜਾ, ਘਰ ਵੀ ਹੁੰਦਾ ਛੋਟਾ ਪਰ ਬੰਦਾ ਬੜਾ ਸੁਖੀ ਹੁੰਦਾ, ਪਰਿਵਾਰ ਸੁਖ ਨਾਲ ਵਸ ਰਿਹਾ। ਕਈ ਵਾਰੀ ਸਮਾਨ ਨਾਲ ਘਰ ਭਰਿਆ ਪਿਆ, ਕਲੇਸ਼ ਨਾਲ ਵੀ ਘਰ ਭਰਿਆ ਪਿਆ। ਸਮਾਨ ਇੰਨਾ ਹੁੰਦਾ ਕਿ ਬਹਿਣ ਲਈ ਥਾਂ ਨਹੀਂ ਰਹਿੰਦਾ। ਬੰਦਾ ਜਿਹੜਾ ਵੀ ਚੰਗਾ ਵੇਖਦਾ ਸਮਾਨ ਖਰੀਦ ਲਿਆਂਦਾ, ਲਿਆ ਕੇ ਰੱਖ ਲਿਆ, ਘਰ ਬੈਠਣ ਲਈ ਥਾਂ ਨਹੀਂ ਬਚਦੀ। ਇੰਨਾ ਸਮਾਨ ਕਿਤੇ ਚੁੱਕਣਾ ਪਵੇ ਨਾ, ਮਕਾਨ ਬਦਲਣਾ ਹੋਵੇ ਮੁਸੀਬਤ। ਸਮਾਨ ਇੰਨਾ ਇਕੱਠਾ ਹੋ ਗਿਆ, ਸੁੱਖ ਬਿਲਕੁਲ ਨਹੀਂ। ਸੁੱਖ ਇੱਥੇ ਹੈ ਹੀ ਨਹੀਂ, ਸੁੱਖ ਹੈ ਹੀ ਉਸ ਦੀ ਕਿਰਪਾ ਵਿੱਚ। ਇਹ ਪੰਕਤੀਆਂ ਪੜ੍ਹੀਏ, ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੈ ਨਿਰਤ ਨਾਟੈ, ਸੁਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਕੇ ਗੁਣ ਗਾਏ। ਜੋ ਸੁਖ ਕਹੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਖ ਦੇ। ਸੁਖ ਜੇ ਚਾਹੁੰਦਾ ਇੱਕ ਕੰਮ ਹੋਰ ਕਰ, ਕਹਿੰਦੇ ਨੇ ਤੈਨੂੰ ਕਦੀ ਦੁੱਖ ਲੱਗੇਗਾ ਹੀ ਨਹੀਂ, ਸਾਰੇ ਦੁੱਖ ਮੁੱਕ ਜਾਣਗੇ, ਤੂੰ ਪਰਾਇਆ ਬੁਰਾ ਚਿਤਵਣਾ ਛੱਡ ਦੇ। ਪਰ ਕਾ ਬੁਰਾ ਨ ਰਾਖੋ ਚੇਤ, ਤੁਮ ਕੋ ਦੁੱਖ ਨਹੀਂ ਪਾਈ ਮੇਤ। ਜੇ ਤੂੰ ਸੁਖ ਚਾਹੁੰਦਾ ਹੈ ਆਪਣਾ, ਦੂਸਰੇ ਦਾ ਪਹਿਲੇ ਮੰਗ, ਸਰਬੱਤ ਦਾ ਭਲਾ ਮੰਗ, ਤੇਰਾ ਭਲਾ ਵਿੱਚ ਹੋਵੇਗਾ। ਸੁਖ ਦੇਣ ਵਾਲੇ ਨਾਲ ਜੁੜ ਜਾ, ਸੋ ਸੁਖੀ ਆ ਜਿਸ ਭਰਮ ਗਿਆ। ਭਰਮ ਮੁਕਾ ਨਾਮ ਦੇ ਲੜ ਲੱਗ, ਜਿੱਥੇ ਬੈਠੇਗਾ ਉੱਥੇ ਹੀ ਸੁਖ ਹੋਵੇਗਾ। ਫੁਰਮਾ ਰਹੇ ਨੇ ਗੁਰਮੁਖ ਏਕ ਵਿਰਲਾ ਘੁਲ ਹੈ, ਜਿਸ ਨੂੰ ਦੇਹ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰਾ ਆਖ ਸੁਣਾਏ। ਗੁਰੂ ਦੇ ਦਰ ਤੇ ਉਹ ਆਖ ਕੇ ਦੂਸਰਿਆਂ ਨੂੰ ਵੀ ਸੁਣਾਉਂਦਾ, ਭਾਈ ਸੁਖ ਮਿਲਦਾ ਜੇ ਪ੍ਰਮਾਤਮਾ ਦੀ ਕਿਰਪਾ ਨਾਲ, ਉਸ ਦੀ ਬਖਸ਼ਿਸ਼ ਨਾਲ। ਅਗਲੀ ਪੌੜੀ ਹੈ ਊਰਮ ਧੂਰਮ ਜੋਤ ਉਜਾਲਾ। ਊਰਮ ਉਰਮੇ ਧਰਤੀ, ਧੂਰਮ ਆਕਾਸ਼। ਕਹਿੰਦੇ ਨੇ ਕੀ ਧਰਤੀ ਤੇ ਕੀ ਆਕਾਸ਼ ਉਸ ਦੀ ਜੋਤ ਦਾ ਪ੍ਰਕਾਸ਼ ਹੈ। ਧਰਤੀ ਤੇ ਵੀ ਆਕਾਸ਼ ਵਿੱਚ ਵੀ, ਧਰਤੀ ਵਿੱਚ ਉੱਗਣ ਸ਼ਕਤੀ ਕਿਸ ਨੇ ਰੱਖੀ? ਬੀਜ ਪਾਉਂਦੇ ਹੋ ਪੌਦਾ ਬਣ ਜਾਂਦਾ। ਧਰਤੀ ਨੂੰ ਬਾਣੀ ਵਿੱਚ ਦੇਗ ਆਖਿਆ, ਧਰਤੀ ਦੇਗ ਮਿਲਿਆ ਇੱਕ ਵੇਰਾ ਭਾਗ ਤੇਰਾ ਭੰਡਾਰੀ। ਇੱਕ ਵਾਰ ਔਰੰਗਜ਼ੇਬ ਬਾਦਸ਼ਾਹ ਨੇ ਇੱਕ ਦੇਗ ਬਣਾਈ ਤਾਂਬੇ ਦੀ, ਬੜਾ ਤਾਂਬਾ ਇਕੱਠਾ ਕੀਤਾ ਤੇ ਦੇਗ ਪਤਾ ਕਿੱਡੀ ਬਣਾਈ, ਅਜਮੇਰ ਦਰਗਾਹ ਇਹਨੇ ਚੜਾਈ ਸੀ। ਉਹ 5000 ਬੰਦੇ ਦੇ ਖਾਣ ਲਈ ਚਾਵਲ ਇੱਕੋ ਵਾਰੀ ਪੱਕ ਜਾਂਦੇ ਸਨ ਇਸ ਦੇਗ ਵਿੱਚ। ਏਡੀ ਵੱਡੀ ਦੇਗ ਕਿ 5000 ਬੰਦਿਆਂ ਲਈ ਚਾਵਲ ਪੱਕ ਜਾਣ। ਬੜੇ ਫਖਰ ਨਾਲ ਕਹਿਣ ਲੱਗਾ ਕਿ ਮੈਂ ਏਡੀ ਦੇਗ ਬਣਾਈ, ਏਡੀ ਦੇਗ ਅੱਜ ਤੱਕ ਕਿਸੇ ਨਹੀਂ ਬਣਾਈ। ਇੱਕ ਫਕੀਰ ਬੋਲਿਆ, ਕਹਿਣ ਲੱਗਾ ਨਹੀਂ ਤੇਰੀ ਦੇਗ ਤੇ ਕੁਛ ਵੀ ਨਹੀਂ, ਗੁਰੂ ਨਾਨਕ ਦੇਵ ਨੇ ਇੱਕ ਦੇਗ ਦੱਸੀ ਹੈ, ਉਹ ਸਭ ਤੋਂ ਵੱਡੀ ਹੈ। ਉਹ ਪੁੱਛਣ ਲੱਗਾ ਕਿਹੜੀ? ਕਹਿਣ ਲੱਗੇ ਧਰਤੀ ਸਭ ਤੋਂ ਵੱਡੀ ਦੇਗ ਹੈ, ਧਰਤੀ ਜਿਸ ਵਿੱਚੋਂ ਸਭ ਕੁਛ ਪੈਦਾ ਹੋ ਰਹੀ ਹੈ। ਪੰਕਤੀ ਹੈ ਬਾਣੀ ਦੀ, ਧਰਤੀ ਦੇਗ ਮਿਲੇ ਇੱਕ ਵੇਰਾ ਭਾਗ ਤੇਰਾ ਭੰਡਾਰੀ। ਇੱਕੋ ਵਾਰੀ ਧਰਤੀ ਦੇਗ ਉਹਨੇ ਚਾੜ ਦਿੱਤੀ ਹੈ, ਚਾਵਲ ਹੀ ਨਹੀਂ ਸਭ ਕੁਝ ਹੀ ਨਿਕਲ ਰਿਹਾ ਇਸ ਦੇਗ ਦੇ ਵਿੱਚੋਂ। ਸਾਰੇ ਫਲ, ਤਰ੍ਹਾਂ ਤਰ੍ਹਾਂ ਦੇ ਫਲ ਕਿੱਥੋਂ ਆਉਂਦੇ ਨੇ? ਧਰਤੀ ਨਾ ਹੋਵੇ, ਆਕਾਸ਼ ਵਿੱਚ ਅੰਗੂਰ ਲਾ ਲਈਏ ਕੀ ਕਰਾਂਗੇ? ਕਿੱਥੋਂ ਆ ਜਾਣਗੇ ਅੰਬ, ਕਿੱਥੋਂ ਆ ਜਾਣਗੇ ਸੇਬ? ਇਹ ਕਿੱਥੇ ਹੁੰਦੇ ਨੇ? ਧਰਤੀ ਵਿੱਚ ਹੀ। ਉਹ ਵੀ ਫਲ ਜੋ ਰੁੱਖਾਂ ਨੂੰ ਲੱਗਦੇ ਨੇ, ਉਹ ਵੀ ਕੰਦ ਮੂਲ ਜੋ ਜ਼ਮੀਨ ਦੇ ਵਿੱਚ ਹੀ ਪੱਕਦੇ ਨੇ, ਸਾਰੇ ਧਰਤੀ ਦੇਗ ਵਿੱਚ ਨੇ। ਧਰਤੀ ਦੇਗ ਮਿਲੇ ਇੱਕ ਵੇਰਾ, ਵਰਤਾਉਣ ਲਈ ਭਾਗ, ਜੈਸੇ ਕਿਸੇ ਦੇ ਭਾਗ ਨੇ ਉਨਾ ਉਸ ਨੂੰ ਮਿਲ ਜਾਂਦਾ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਇੱਕ ਵਾਰ। ਉਸ ਮਾਲਕ ਦੀ ਦੇਗ ਬਹੁਤ ਵੱਡੀ ਹੈ, ਉਸ ਦੀ ਜੋਤ ਹੈ ਊਰਮ ਧੂਰਮ ਜੋਤ ਉਜਾਲਾ। ਆਕਾਸ਼ ਵਿੱਚ ਉਸਦੀ ਜੋਤ ਹੈ, ਆਕਾਸ਼ ਹੀ ਨਾ ਹੋਵੇ ਰਹਾਂਗੇ ਕਿੱਥੇ। ਆਕਾਸ਼ ਵਿੱਚ ਹੀ ਤੇ ਹੁਣ ਤੁਸੀਂ ਬੈਠੇ ਹੋ, ਕੰਧਾਂ ਵਿੱਚ ਤੇ ਵੜ ਕੇ ਅਸੀਂ ਬੈਠ ਨਹੀਂ ਸਕਦੇ। ਖਾਲੀ ਥਾਂ ਚਾਹੀਦੀ, ਸਪੇਸ ਚਾਹੀਦੀ ਹੈ, ਇਸ ਤੋਂ ਬਿਨਾਂ ਬੈਠਾਂਗੇ ਕਿੱਥੇ। ਆਕਾਸ਼ ਨਾ ਹੋਵੇ, ਸ੍ਰਿਸ਼ਟੀ ਨਾ ਹੋਵੇ, ਜ਼ਮੀਨ ਨਾ ਹੋਵੇ, ਬੈਠਾਂਗੇ ਕਿੱਥੇ। ਸਹਾਰਾ ਕੋਈ ਚਾਹੀਦਾ, ਜੋ ਜੋ ਚਾਹੀਦਾ ਸੀ ਜਿੱਥੇ ਜਿੱਥੇ ਟਿਕਾਉਣਾ ਸੀ ਉੱਥੇ ਹੀ ਰੱਖਿਆ। ਮਨੁੱਖ ਦੀ ਬਣਤਰ ਬਣਾਈ ਹੈ। ਇੱਕ ਅਦੀਬ ਬੜਾ ਸੁੰਦਰ ਕਹਿੰਦੇ ਨੇ, ਉਹ ਕਹਿੰਦਾ ਹੈ ਕਿ ਪਰਮਾਤਮਾ ਮੇਰੇ ਸੀਨੇ ਮੈਂ ਦਮ ਰੱਖਾ, ਮੇਰੇ ਮੂੰਹ ਮੈਂ ਜ਼ੁਬਾਨ ਰੱਖ ਦੀ, ਮੇਰੇ ਸੀਨੇ ਮੈਂ ਦਮ ਰੱਖਾ, ਮੇਰੇ ਮੂੰਹ ਮੈਂ ਜ਼ੁਬਾਨ ਰੱਖ ਦੀ, ਜਹਾਂ ਕੀ ਚੀਜ਼ ਰੱਖਣੇ ਕੀ ਥੀ ਕੁਦਰਤ ਨੇ ਵਹਾਂ ਰੱਖ ਦੀ। ਜਿੱਥੇ ਕੋਈ ਵਸਤੂ ਟਿਕਾਉਣੀ ਸੀ ਉੱਥੇ ਟਿਕਾ ਦਿੱਤੀ। ਪੁੱਤਰੀ ਤੇਰੀ ਬਿਦ ਕਰ ਥਾਠੀ, ਇੱਕ ਤਰੀਕੇ ਨਾਲ, ਢੰਗ ਨਾਲ, ਜੁਗਤੀ ਨਾਲ ਉਸਨੇ ਸਰੀਰ ਬਣਾਇਆ। ਇਹ ਜੁਗਤ ਉਸੇ ਦੀ ਹੈ। ਊਰਮ ਧੂਰਮ ਜੋਤ ਉਜਾਲਾ, ਧਰਤੀ ਤੇ ਆਕਾਸ਼ ਵਿੱਚ ਉਸਦੀ ਜੋਤ ਦਾ ਪ੍ਰਕਾਸ਼ ਹੈ। ਤੀਨ ਭਵਨ ਮੈਂ ਗੁਰ ਗੋਪਾਲਾ, ਤਿੰਨੇ ਭਵਨ ਮਾਤ ਲੋਕ ਪਿਆਲ ਤੇ ਆਕਾਸ਼, ਇਹਨਾਂ ਤਿੰਨਾਂ ਦੇ ਵਿੱਚ ਉਹ ਗੁਰੂ ਗੋਪਾਲ ਹੈ। ਗੁਰੂ ਤੇ ਇਸ ਲਈ ਹੈ, ਹਮੇਸ਼ਾ ਗਵਾਈ ਉਹੀ ਕਰਦਾ। ਰਹਿਨਮਾ ਉਹ ਕੇਵਲ ਇੱਕ ਆਪ ਹੈ, ਜੋ ਰਹਿਨਮਾ ਦੀ ਵੀ ਰਹਿਨਮਾਈ ਕਰਦਾ ਉਹ ਇੱਕ ਹੈ, ਉਹ ਗੁਰੂ ਹੈ। ਗੁਰ ਦਾ ਇੱਕ ਅਰਥ ਹੈ ਵੱਡਾ, ਸਭ ਤੋਂ ਵੱਡਾ ਹੈ। ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਉਗਵਿਆ ਅਸਰੂਪ ਦਿਖਾਵ ਹੈ, ਉਹ ਗੁਰੂ ਦੇ ਮਨ ਚ ਸੂਰਜ ਬਣ ਕੇ ਚੜੇ ਹੈ। ਸੂਰਜ ਬਣ ਕੇ ਉੱਗਿਆ ਗਿਆਨ ਦਾ ਸੂਰਜ, ਔਰ ਆਪਣਾ ਰੂਪ ਦਿਖਾਉਂਦਾ ਹੈ। ਕਰ ਕਿਰਪਾ ਆਪਣੇ ਘਰ ਆਵੇ ਗੁਰੂ ਰਾਹੀਂ, ਸ਼ਬਦ ਦੁਆਰਾ ਜਿਸ ਨੂੰ ਦਰਸ਼ਨ ਦਿੰਦਾ ਹੈ, ਉਹ ਕਿਰਪਾ ਕਰਦਾ, ਉਹ ਜੀਵ ਆਪਣੇ ਘਰ ਚ ਆ ਜਾਂਦਾ। ਘਰ ਸਾਡਾ ਕਿਹੜਾ ਹੈ? ਸਾਡਾ ਹਿਰਦਾ, ਜਿੱਥੇ ਪ੍ਰਮਾਤਮਾ ਬੈਠਾ ਹੋਇਆ। ਅਟਲ ਟਿਕਾਣੇ ਵੱਲ ਬੰਦਾ ਆ ਜਾਂਦਾ, ਉਸ ਘਰ ਨੂੰ ਇਹ ਭੁੱਲਿਆ। ਇੱਥੇ ਇੱਕ ਬਚਨ ਯਾਦ ਰੱਖਣਾ, ਕੋਈ ਬੰਦਾ ਬਾਹਰ ਖੜਾ ਕਿਸੇ ਦਾ ਘਰ ਪੁੱਛੇ, ਇਹ ਮਿੱਤਰ ਦਾ ਐਡਰੈਸ ਹੈ, ਮੈਂ ਇਸ ਦੇ ਘਰ ਜਾਣਾ ਹੈ ਤੇ ਕਿੱਥੇ ਗਾ, ਤੁਸੀਂ ਦੱਸ ਦਿਓਗੇ? ਜੇ ਤੁਹਾਨੂੰ ਪਤਾ ਇਹ ਗਲੀ ਇੱਧਰ ਚਲਾ ਜਾ, ਅੱਗੇ ਘਰ ਆ ਜਾਏਗਾ। ਕਿਸੇ ਦਾ ਘਰ ਪੁੱਛੇ ਤੇ ਦੱਸ ਦਿਆਂਗੇ, ਪਰ ਜੇ ਕੋਈ ਇਹ ਪੁੱਛੇ ਜੀ ਮੈਂ ਮੇਰਾ ਘਰ ਕਿੱਥੇ ਹੈ, ਦੱਸਿਓ, ਤੇ ਤੁਸੀਂ ਕੀ ਆਖੋਗੇ? ਇਹ ਪਾਗਲ ਕਿੱਥੋਂ ਆ ਗਏ? ਇਹ ਪੁੱਛਦਾ ਪਿਆ ਮੇਰਾ ਘਰ ਕਿੱਥੇ ਹੈ। ਵੈਸੇ ਫਿਰ ਉਸ ਹਿਸਾਬ ਨਾਲ ਤੇ ਪਾਗਲ ਸਾਰੀ ਦੁਨੀਆ ਹੀ ਹੈ, ਪੁੱਛਣੇ ਪਏ ਆ ਸਾਡਾ ਘਰ ਕਿੱਥੇ ਹੈ, ਅੱਗੇ ਕਿੱਥੇ ਜਾਣਾ, ਕਿੱਥੇ ਹੈ ਸਾਡਾ, ਹੈ ਕੋਈ ਘਰ ਦਾ ਪਤਾ? ਸਤਿਗੁਰੂ ਕਹਿੰਦੇ ਨੇ ਜਿਸ ਘਰ ਮੈਂ ਤੁਮ ਰਹਿਣਾ ਬਸਣਾ, ਸੋ ਕਰ ਚੀਤ ਨਾ ਆਇਓ। ਐਟਾਂ ਰੋੜਿਆਂ ਦੇ ਘਰ ਦਾ ਤੇ ਪਤਾ, ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੇ। ਘਰ ਭੁੱਲਿਆ ਕਿਉਂ? ਆਪਣਾ ਘਰ ਕਿਉਂ ਭੁੱਲਿਆ? ਜਿਸ ਨੂੰ ਭੁੱਲ ਜਾਇਓ ਪਾਗਲ, ਵੀ ਆਪਣਾ ਘਰ ਹੀ ਭੁੱਲ ਗਿਆ। ਦੋ ਨੌਜਵਾਨਾਂ ਨੇ ਰਲ ਕੇ ਨਸ਼ਾ ਕੀਤਾ, ਨਸ਼ੇ ਚ ਹੋ ਗਿਆ ਤੁੱਤ, ਇੱਕ ਰੋਵੇ ਪਿਆ। ਉਹ ਆਖੇ ਮੈਨੂੰ ਮੇਰਾ ਘਰ ਦੱਸੋ, ਮਾਂ ਸਾਹਮਣੇ ਖੜੀ ਹੈ। ਤਾਂ ਕਹਿੰਦਾ ਮਾਈ ਪਾਸੇ ਹੋ ਜਾ, ਮੈਨੂੰ ਮੇਰੀ ਮਾਂ ਉਡੀਕਦੀ ਹੋਵੇਗੀ। ਉਹ ਆਖੇ ਮੈਂ ਹੀ ਤੇਰੀ ਮਾਂ ਹੈ, ਉਹ ਸੁਣੇ ਹੀ ਨਾ। ਆਖੇ ਘਰ ਦੇ ਸਾਹਮਣੇ ਮੇਰਾ ਘਰ ਦੱਸੋ। ਦੂਸਰੇ ਨੇ ਬਾਂਹ ਫੜੀ, ਉਹ ਖਿੱਚੇ ਦੂਸਰੇ ਪਾਸੇ। ਉਹ ਆਖੇ ਆਖੇ ਤੈਨੂੰ ਆ ਤੇਰੇ ਘਰ ਛੱਡਾਵਾਂ, ਮੈਂ ਛੱਡਾਵਾਂ। ਹੁਣ ਦੋਵੇਂ ਪਹੁੰਚ ਜਾਣ ਕੇ ਉਹ ਕਹਿੰਦਾ ਤੇਰੇ ਘਰ ਤੈਨੂੰ ਛੱਡਾਵਾਂ। ਆ ਗਿਆ ਇੱਕ ਫਕੀਰ ਪਰ ਉਪਕਾਰੀ, ਉਸਨੇ ਥੈਲਾ ਖੋਲਿਆ, ਇੱਕ ਬੂਟੀ ਕੱਢੀ, ਦੋਵਾਂ ਦੇ ਮੂੰਹ ਚ ਪਾ ਦਿੱਤੀ। ਫੌਰਨ ਨਸ਼ਾ ਉਤਰ ਗਿਆ। ਪੁੱਛਿਆ, ਕਹਿਣ ਲੱਗਾ ਕਿੱਥੇ ਆ ਤੇਰਾ ਘਰ? ਕਹਿਣ ਲੱਗਾ ਇਹੋ ਹੀ ਹੈ, ਮੈਂ ਤੇ ਘਰ ਦੇ ਸਾਹਮਣੇ ਹੀ ਆ। ਯਕੀਨ ਜਾਨਣਾ ਮਾਇਆ ਨੇ ਬੰਦੇ ਨੂੰ ਕੀਤਾ ਬੇਹੋਸ਼। ਗੁਰੂ ਕੋਲੋਂ ਥੈਲਾ, ਉਸੇ ਥੈਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਗੁਰੂ ਕੱਢਦਾ ਬੂਟੀ, ਨਾ ਮੂੰਹ ਚ ਪਾ ਦਿੰਦਾ। ਜਦੋਂ ਪਾ ਦਿੰਦਾ ਤੇ ਸਿੱਖ ਦੇ ਮੂੰਹ ਨਿਕਲਦਾ, ਪੁੱਛਦੇ ਨੇ ਕਿਉਂ ਬਾਈ, ਕਿੱਥੇ ਹੀ ਘਰ? ਉਹ ਕਹਿੰਦਾ ਜੀ ਘਰ ਵਿੱਚ ਹੀ ਆ, ਮੈਂ ਤੇ ਐਵੇਂ ਹੀ ਭਟਕਦਾ ਰਹੀ ਹਾਂ, ਸਭ ਕੁਛ ਘਰ ਮੈਂ ਬਾਹਰ ਨਹੀਂ। ਬਾਹਰ ਟੋਲਾ ਸੋ ਵਰਮ ਪੁਲਾਹੀ, ਪਾਤਸ਼ਾਹ ਬਸ ਨਸ਼ਾ ਉਤਰ ਗਿਆ, ਹੁਣ ਦਿਸ ਪਿਆ। ਬਾਹਰ ਢੂੰਡਣ ਤੇ ਛੋਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਜੋ ਦਿੰਦਾ ਹੈ ਨਾ, ਧਿਆਨ ਨਾਲ ਇਸ ਬਚਨ ਨੂੰ ਯਾਦ ਰੱਖਣਾ, ਗੁਰੂ ਕੁਛ ਬਾਹਰੋਂ ਨਹੀਂ ਦਿੰਦਾ, ਗੁਰੂ ਨੀਂਦ ਤੋੜਦਾ, ਗੁਰੂ ਸੁੱਤਿਆਂ ਨੂੰ ਜਗਾਉਂਦਾ, ਗੁਰੂ ਰੌਸ਼ਨੀ ਦਿੰਦਾ, ਗੁਰੂ ਦੀਵਾ ਬਾਲਦਾ, ਜਦੋਂ ਬਾਲਦਾ ਰਤਨ ਨਜ਼ਰ ਆ ਜਾਂਦੇ ਨੇ, ਰੱਬ ਨਜ਼ਰ ਆ ਜਾਂਦਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਉਸ ਵੇਲੇ ਸਿੱਖ ਕਹਿੰਦਾ ਮੰਦਰ ਮੇਰਾ ਸ਼ਬਦ ਉਜਾਰਾ। ਹਨੇਰੇ ਚ ਕੋਈ ਕੋਲ ਬੈਠਾ ਕੀ ਪਤਾ ਕੌਣ ਹੈ, ਰਤਨ ਵੀ ਹੋਣ ਹਨੇਰੇ ਚ ਕੀ ਪਤਾ। ਅਗਿਆਨਤਾ ਦਾ ਅੰਧਕਾਰ ਦੂਰ ਹੁੰਦਾ, ਉਹ ਤੇ ਸਾਹਮਣੇ ਸੀ, ਉਹ ਤੇ ਦੂਰ ਹੈ ਹੀ ਨਹੀਂ, ਨਾ ਮੈਂ ਗਵਾਇਆ ਨਾ ਦੂਰ ਹੈ, ਅਗਿਆਨਤਾ ਕਰਕੇ ਭੁਲਾਇਆ। ਗੁਰੂ ਵਿਖਾ ਦਿੰਦਾ ਆ ਬੈਠਾ ਈ, ਉਗਵੇ ਆ ਸਰੂਪ ਦਿਖਾਵੇ, ਸੂਰਜ ਚੜ ਗਿਆ, ਆਪਣਾ ਰੂਪ ਵਿਖਾਉਂਦਾ। ਗੁਰੂ ਨੂੰ ਸੂਰਜ ਤਾਂ ਹੀ ਕਿਹਾ ਕਿ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਆ, ਕਰ ਕਿਰਪਾ ਆਪਣੇ ਘਰ ਆਵੇ। ਕਿਰਪਾ ਕਰਦਾ ਜੀਵ ਨਿਜ ਘਰ ਚ ਆ ਜਾਂਦਾ। ਉਹਨੂੰ ਬਰਸੈ ਨੀਜਰ ਥਾਰ, ਨਿਉ ਕੇ ਝੜੀ ਲਾ ਕੇ ਗੁਰੂ ਬੱਦਲ ਬਰਸਦਾ, ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰ, ਸ਼ਬਦ ਵਿਚਾਰ ਬਰਸਦੀ ਹੈ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਉਹਨੂੰ ਬਰਸੈ ਨੀਜਰ ਧਾਰਾ, ਉੱਤਮ ਸ਼ਬਦ ਸਵਾਰ ਨਹਾਰਾ। ਉਹ ਪ੍ਰਭੂ ਬੜਾ ਉੱਤਮ ਹੈ, ਸ਼ਬਦ ਰਾਹੀਂ ਜੀਵ ਨੂੰ ਸਵਾਰਨ ਦੀ ਸਮਰੱਥਾ ਰੱਖਦਾ। ਅੱਜ ਤੱਕ ਜਿਸ ਨੂੰ ਸਵਾਰਿਆ ਉਹਦਾ ਹਥਿਆਰ ਸ਼ਬਦ ਹੀ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਉਹਨਾਂ ਨੇ ਕੌਡੇ ਰਾਕਸ਼ ਨੂੰ ਤਾਰਿਆ ਸ਼ਬਦ ਰਾਹੀਂ, ਸੱਜਣ ਠੱਗ ਨੂੰ ਤਾਰਿਆ ਸ਼ਬਦ ਰਾਹੀਂ, ਸਾਰੀ ਸ੍ਰਿਸ਼ਟੀ ਨੂੰ ਤਾਰਿਆ ਸ਼ਬਦ ਰਾਹੀਂ, ਸ਼ਬਦ ਰਾਹੀਂ ਤਾਰਦੇ ਨੇ। ਉੱਤਮ ਸ਼ਬਦ ਸਵਾਰ ਨਹਾਰਾ, ਇਸ ਇੱਕ ਏਕਾ ਜਾਣੇ ਪਿਓ। ਇਸ ਇੱਕ ਦਾ ਕੋਈ ਭੇਦ ਜਾਣ ਲਵੇ ਕਿ ਪੱਤੇ ਅਨੇਕ ਨੇ ਪਰ ਜੜ ਇੱਕ ਹੈ। ਇਸ ਸੰਸਾਰ ਵੀ ਰੁੱਖ ਹੈ, ਇਸ ਜੀ ਪੱਤੇ ਨੇ ਅਨੇਕ ਨੇ ਪਰ ਜੜ ਪਰਮਾਤਮਾ ਇੱਕ ਹੈ। ਨੰਕਾਰ ਇੱਕ ਹੈ, ਉਸੇ ਤੋਂ ਉਤਪਤੀ ਹੈ, ਉਸੇ ਵਿੱਚ ਲੀਨਤਾ ਹੋਵੇਗੀ ਜਿਹੜਾ ਇਸ ਭੇਦ ਨੂੰ ਜਾਣ ਲਵੇ। ਸਾਹਿਬ ਜੀ ਕਹਿੰਦੇ ਨੇ ਆਪੇ ਕਰਤਾ ਆਪੇ ਦੇਹੁ। ਉਹ ਕਰਤੇ ਦਾ ਰੂਪ ਹੋ ਜਾਂਦਾ, ਪ੍ਰਕਾਸ਼ ਰੂਪ ਹੋ ਜਾਂਦਾ, ਰੱਬ ਰੂਪ ਹੋ ਜਾਂਦਾ, ਉਹ ਰੱਬ ਵਿੱਚ ਲੀਨ ਹੋ ਜਾਂਦਾ। ਅਸੀਂ ਬਹੁਤ ਪੜ੍ਹੇ ਆ, ਦੋਈ ਨੂੰ ਪੜ੍ਹੇ ਆ, ਬੜੇ ਅੱਖਰ ਪੜ੍ਹੇ ਨੇ, ਇੱਕ ਪੜ੍ਹ ਲਈਏ, ਬਸ ਇੱਕ ਪੜ੍ਹਿਆ ਗਿਆ, ਸਭ ਕੁਝ ਪੜ੍ਹਿਆ ਗਿਆ। ਇਸੇ ਲਈ ਕਿਹਾ ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਬੜਾ ਪੜ੍ਹਿਆ ਪਰ ਨਾਨਕ ਲੇਖਾ ਇੱਕ ਗੱਲ, ਹੋਰ ਹੋਮੇ ਚਖਨਾ ਚਾਕ। ਅਨੇਕਤਾ ਵੱਲੋਂ ਜਿਹੜਾ ਏਕਤਾ ਵੱਲ ਆ ਗਿਆ, ਉਸ ਦੀ ਯਾਤਰਾ ਪੂਰੀ ਹੋ ਗਈ। ਇਹਨੇ ਸ਼ਬਦ ਇਸ ਵੇਲੇ ਪ੍ਰਵਾਨ ਕਰਨੇ। ਭੁੱਲਾਂ ਦੀ ਖਿਮਾਨ ਜੀ, ਗੁਰੂ ਦੀ ਮੱਤ ਅਨੁਸਾਰ ਕੁਛ ਵਿਚਾਰਿਆ ਹੋਵੇ, ਜ਼ਰੂਰ ਹਿਰਦੇ 'ਚ ਥਾਂ ਦੇਣੀ। ਪਿਆਰ ਸਹਿਤ ਫਤਿਹ ਪ੍ਰਵਾਨ ਕਰੋ। ਕੱਲ੍ਹ ਪਰਸੋਂ ਦੋ ਦਿਨ ਹੋਰ ਤੁਹਾਡੇ ਕੋਲ ਹਾਜ਼ਰੀ ਭਰਨੀ, ਫਿਰ ਦੱਸ ਰਹੇ ਨੇ ਅੱਗੇ ਸਹਿਜਲੀ ਸਟਰੀਟ ਉਲਵਰਟਨ ਪ੍ਰੋਗਰਾਮ ਹੈ ਇੱਕ ਹਫ਼ਤੇ ਲਈ, ਫਿਰ ਵਾਪਸੀ ਹੈ। ਦੋ ਦਿਨ ਹੋਰ ਆਨੰਦ ਮਾਣੀਏ। ਸਤਿਗੁਰੂ ਦੇ ਦਰ ਤੇ ਕੋਈ ਘਾਟ ਨਹੀਂ, ਮਹਾਨ ਵਿਦਵਾਨ ਤੁਹਾਡੇ ਪਾਸ ਆਉਂਦੇ ਨੇ, ਪਰ ਦਸਰੇ ਨੂੰ ਜਿਹੜੀ ਸੇਵਾ ਤੁਸੀਂ ਬਖਸ਼ੀਏ, ਇਹ ਦੋ ਦਿਨ ਹੋਰ ਕਰਨੀ ਹੈ। ਆਓ ਸਮੇਂ ਸਿਰ ਆਓ। ਹੁਣ ਅਗਲਾ ਪ੍ਰੋਗਰਾਮ ਸਤਿਗੁਰੂ ਦੇ ਢਾਡੀਆਂ ਪਾਸੋਂ ਸਰਵਣ ਕਰੋ, ਦਸਰੇ ਨੂੰ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ।